ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪੰਜਵਾਂ। ਕਰ ਕਿਰਪਾ ਕਿਰਪਾਲ ਆਪੇ ਬਖਸ ਲੈ, ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ। ਕਰ ਕਿਰਪਾ ਕਿਰਪਾਲ ਆਪੇ ਬਖਸ ਲੈ, ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ। ਮਨ ਤਨ ਅੰਤਰ ਵਸ, ਦੁੱਖਾਂ ਨਾਸ ਹੋਏ, ਹੱਥ ਦੇ ਆਪ ਰੱਖ, ਵਿਆਪੈ ਭਉ ਨਾ ਕੋਏ। ਗੁਣ ਗਾਵਾਂ ਦਿਨ ਰੈਨ, ਇਤੈ ਕੰਮ ਲਾਏ, ਸੰਤ ਜਨਾ ਕੈ ਸੰਗ ਹੁਮੈ ਰੋਗ ਜਾਏ। ਸਰਬ ਨਿਰੰਤਰ ਖਸਮ ਏਕੋ ਰਵ ਰਹਿਆ, ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ। ਦਇਆ ਕਰਹੋ ਦਇਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਇਹ। ਦਇਆ ਕਰਹੋ ਦਇਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਕਲਯੁਗ ਦੇ ਜੀਵਾਂ ਨੂੰ ਤਾਰਨ ਵਾਲੇ, ਸਰਬ ਸਾਂਝੀ ਵਾਲਤਾ ਦੇ ਮੁਜਸਮੇ, ਸਰਬ ਮਨੁੱਖਤਾ ਦੇ ਸਾਂਝੇ ਰਹਿਬਰ, ਵਾਲੀਏ ਕੁਲ ਆਲਮ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ, ਤਖਤ ਚਵਰ ਛਤਰ ਦੇ ਮਾਲਕ, ਦੋ ਜਹਾਨ ਦੇ ਵਾਲੀ, ਜੁਗੋ ਜੁਗ ਅਟਲ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਜੁੜਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਸੀਂ ਵਡਭਾਗੀ ਹਾਂ। ਪਾਤਸ਼ਾਹ ਨੇ ਤਰੁੱਠ ਕਰਕੇ ਸਤਸੰਗਤ ਦੀਆਂ ਇਹ ਭਾਗਾਂ ਭਰੀਆਂ ਘੜੀਆਂ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਉਦਮ ਮਤ ਪ੍ਰਬੰਤ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਸਤਿਗੁਰਾਂ ਨੇ ਮਹਾਨ ਮਿਹਰਾਮਤ ਕੀਤੀ, ਗੁਰਸਿੱਖਾਂ ਨੂੰ ਉਦਮ ਬਖਸ਼ਿਸ਼ ਕੀਤਾ। ਅੰਮ੍ਰਿਤ ਵੇਲੇ ਤੋਂ ਹੀ ਵਡਭਾਗੀ ਜਾਣਿਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਸ਼ਨਾਨ ਦੀ ਸੇਵਾ ਦੇ ਨਾਲ ਆਪਣੇ ਕਰ ਕਮਲਾਂ ਨੂੰ ਪਵਿੱਤਰ ਕਰਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਵਡਭਾਗੀ ਜਣਾ ਨੇ ਰਾਗੀ ਸਿੰਘ ਪਾਸੋਂ ਅਗੰਮੀ ਬਾਣੀ ਦੇ ਕੀਰਤਨ ਸਰਵਣ ਕੀਤੇ। ਉਪਰੰਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਤਰੁੱਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਲੁਕਾਈ ਦੇ ਹਿੱਤ ਅਗੰਮੀ ਉਪਦੇਸ਼ ਸ੍ਰੀ ਮੁਖਵਾਕ ਜੀ ਦੇ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਬਖਸ਼ਿਸ਼ ਕੀਤੇ ਹੋਏ ਸ੍ਰੀ ਮੁਖਵਾਕ ਦੀ ਵਿਚਾਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਦਇਆ ਪ੍ਰੇਮ ਦੀ ਮੂਰਤ ਸ਼ਾਂਤੀ ਦੇ ਪੁੰਜ ਪੰਚਮ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਕਥਾ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੁੰਦੀ ਏ। ਆਪ ਜੀ ਸਰਬੱਤ ਸੰਗਤਾਂ ਜਿੱਥੇ ਮਹਾਰਾਜ ਸਾਹਿਬ ਦੀ ਪਵਿੱਤਰ ਤਾਬਿਆ ਹਜ਼ੂਰੀ ਵਿੱਚ ਸੱਜ ਕਰਕੇ ਬਖਸ਼ਿਸ਼ ਕੀਤੇ ਹੋਏ ਸ੍ਰੀ ਮੁਖਵਾਕ ਦੀ ਵਿਚਾਰ ਰੋਜ਼ਾਨਾ ਹੀ ਨੇਮ ਪ੍ਰੇਮ ਦੇ ਨਾਲ ਸਰਵਣ ਕਰਦੇ ਹੋ, ਉੱਥੇ ਬੇਅੰਤ ਸੰਗਤਾਂ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਹਨ ਉਹ ਚੈਨਲ ਦੇ ਮਾਧਿਅਮ ਰਾਹੀਂ ਅਗੰਮੀ ਬਾਣੀ ਦੀ ਵਿਚਾਰ ਦੇ ਨਾਲ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਜੋੜ ਕਰਕੇ ਆਪਣੇ ਸਵਾਸਿਆਂ ਦੀ ਪੂੰਜੀ ਨੂੰ ਸਾਰਥਕ ਬਣਾਉਣ ਦਾ ਯਤਨ ਕਰਦੇ ਨੇ। ਸਤਸੰਗੀ ਜਣੋ, ਅਗੰਮੀ ਬਾਣੀ ਦਾ ਕੀਰਤਨ ਸਰਵਣ ਕਰਨਾ, ਅਗੰਮੀ ਬਾਣੀ ਦਾ ਪਾਠ ਸਰਵਣ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੰਗਤ ਵਿੱਚ ਸੱਜ ਕਰਕੇ ਅਗੰਮੀ ਬਾਣੀ ਦੀ ਵਿਚਾਰ ਸਰਵਣ ਕਰਨੀ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਏ। ਜਦੋਂ ਮਹਾਰਾਜ ਸਾਹਿਬ ਪੂਰਨ ਗੁਰਸਿੱਖ ਤੇ ਤਰੁੱਠਦਾ ਹੈ ਨਾ ਜੀ, ਉਹਨੂੰ ਸਾਧ ਸੰਗਤ ਕੀ ਉਹ ਪੁੱਤਰ ਦੀ ਦਾਤ ਦਿੰਦਾ ਏ, ਉਹਨੂੰ ਕੀ ਉਹ ਕਾਰੋਬਾਰ ਦੀ ਦਾਤ ਦਿੰਦਾ ਏ, ਉਹਨੂੰ ਕੀ ਉਹ ਕਾਰੋਬਾਰ ਦੀ ਦਾਤ ਦਿੰਦਾ ਏ। ਠੀਕ ਏ, ਇਹ ਦਾਤਾਂ ਸੰਸਾਰ ਦੇ ਵਿੱਚ ਵਿਚਰਨ ਦੇ ਲਈ ਅਸੀਂ ਜ਼ਰੂਰੀ ਸਮਝਦੇ ਹਾਂ, ਪਰ ਸਾਧ ਸੰਗਤ ਦਾਤਾਂ ਦੇ ਵਿੱਚੋਂ ਵੱਡੀ ਦਾਤ ਹੈ ਜਦੋਂ ਮਹਾਰਾਜ ਸਾਹਿਬ ਤਰੁੱਠਦਾ ਹੈ ਨਾ, ਉਹ ਕਿਰਪਾ ਕਰਕੇ ਸਤਸੰਗਤ ਦੀ ਦਾਤ ਬਖਸ਼ਿਸ਼ ਕਰਦਾ ਹੈ। ਕਿਉਂਕਿ ਜਿਨ੍ਹਾਂ ਨੇ ਸੰਗਤ ਵਿੱਚ ਬੈਠ ਕੇ ਭਜਨ ਦਾ ਭੋਜਨ ਕਰ ਲਿਆ ਨਾ, ਉਹਦਾ ਕਦੀ ਨਾਸ਼ ਨਹੀਂ ਹੁੰਦਾ। ਉਹ ਭਜਨ ਦਾ ਭੋਜਨ ਅਮਰ ਹੈ, ਕਿਉਂਕਿ ਸ਼ਬਦ ਅਮਰ ਹੈ, ਸਤਿਗੁਰੂ ਅਮਰ ਹੈ, ਅਕਾਲ ਪੁਰਖ ਪਰਮਾਤਮਾ ਅਮਰ ਹੈ, ਔਰ ਜਿਨ੍ਹਾਂ ਦੇ ਅੰਤਰ ਆਤਮੇ ਵਿੱਚ ਸ਼ਬਦ ਦਾ ਸ਼ਬਦ ਦੀ ਵਿਚਾਰ ਦਾ ਪ੍ਰਕਾਸ਼ ਹੋ ਜਾਂਦਾ ਹੈ ਨਾ, ਉਹ ਹਿਰਦੇ ਵੀ ਅਮਰ ਹੋ ਜਾਂਦੇ ਨੇ। ਤੋ ਆਪ ਜੀ ਸਰਬੱਤਰ ਸੰਗਤਾਂ ਵਡਭਾਗੀ ਜਨ ਹੋ। ਮਹਾਰਾਜ ਸਾਹਿਬ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਰਹਿਣ ਸੁਹਾਵੜੀ ਦਿਨਸ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ, ਸਿਮਰਤ ਘੜੀ ਮੂਰਤ ਪਲ ਵੰਜ ਹੈ ਜੀਵਨ ਸਫਲ ਤਸਾਈ ਦੀਓ। ਕੱਲਾ ਦਿਨ ਕੱਲੀ ਰਾਤ ਕੱਲੇ ਸਵਾਸ ਨਹੀਂ ਸਫਲ ਹੁੰਦੇ, ਮਹਾਰਾਜ ਕਹਿੰਦੇ ਉਹ ਜੀਵਨ ਹੀ ਸਫਲ ਹੋ ਜਾਂਦਾ ਹੈ ਜਿਹਨੂੰ ਸੰਗਤ ਵਿੱਚ ਆ ਕੇ ਜੁੜਨਾ ਆ ਜਾਂਦਾ ਹੈ। ਤੁਸਾ ਸੰਗਤ ਆਓ, ਜੋ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਅਗੰਮੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲੋਂ ਨਸਰੋ ਮਨਸੂਰ ਏਸ ਦੀ ਮਨਜ਼ੂਰ, ਹਕਰਾ ਗੰਜ਼ੂਰ ਜ਼ੁਮਲਾ ਫੈਜ਼ੇ ਨੂਰ, ਹੱਕ ਹੱਕ ਅੰਦੇਸ਼ ਬਾਦਸ਼ਾਹ ਦਰਵੇਸ਼, ਸਾਹਿਬੇ ਕਮਾਲ ਸਾਹਿਬੇ ਜਲਾਲ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਨਾਲ ਆਪਣੀ ਔਰ ਦਾਸ ਦੀ ਹਾਜ਼ਰੀ ਲਵਾਓ, ਮਨ ਬਾਣੀ ਸਰੀਰ ਕਰਕੇ ਹਾਜ਼ਰੀ ਲਵਾਈਏ। ਕਿਉਂਕਿ ਸਰੀਰ ਕਰਕੇ ਆਪਾਂ ਜੁੜੇ ਹਾਂ, ਮਨ ਕਰਕੇ ਅਗਾਗਰ ਹੋਈਏ, ਤੋ ਬਾਣੀ ਤੋਂ ਭਾਵ ਵੀ ਸਰਬੱਤਰ ਸੰਗਤਾਂ ਨੇ ਆਪਣੀ ਰਸਨਾ ਦੇ ਨਾਲ ਦੋ ਵਾਰ ਵਾਹਿਗੁਰੂ ਸ਼ਬਦ ਉਚਾਰਨ ਕਰਨਾ ਹੈ। ਸਰਬੱਤ ਸੰਗਤਾਂ ਇਕਾਗਰ ਮਨ ਨਾਲ ਇੱਕ ਸੁਰ ਵਿੱਚ ਫਤਿਹ ਬੁਲਾਓ, ਵਾਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਆਪਾਂ ਪਠਨ ਪਾਠਨ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਦਰਸ਼ਨ ਕਰੀਏ ਤੇ ਸਾਧ ਸੰਗਤ 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ। 22 ਵਾਰਾਂ ਦੇ ਵਿੱਚੋਂ ਦੋ ਵਾਰਾਂ ਐਸੀਆਂ ਹਨ ਜਿਨ੍ਹਾਂ ਵਿੱਚ ਕੇਵਲ ਪੌੜੀਆਂ ਨੇ, ਸਲੋਕ ਨਹੀਂ ਨੇ, ਔਰ ਬਾਕੀ ਵਾਰਾਂ ਪੌੜੀਆਂ ਨਾਲ ਸਲੋਕ ਹਨ। ਦੋ ਵਾਰਾਂ ਬਸੰਤ ਕੀ ਵਾਰ ਜੋ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੀ ਹੋਈ ਹੈ। ਬਸੰਤ ਕੀ ਵਾਰ ਮਹੱਲ ਪੰਜਵਾਂ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਰਮ ਲਖੰਤੇ ਪਾਈਏ ਇਹ ਰੁੱਤ ਸੁਹਾਈ, ਵਣ ਤ੍ਰਿਣ ਤ੍ਰਿ ਭਵਨ ਮੋਲਿਆ, ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਸ਼ਾਹੀ, ਨਾਨਕ ਸਿਮਰੈ ਏਕ ਨਾਮ ਫਿਰ ਬਹੁਰ ਨਾ ਤਾਈ। ਇਹਦੇ ਵਿੱਚ ਸਲੋਕ ਨਹੀਂ ਹਨ। ਦੂਜਾ ਜੋ ਆਪਾਂ ਸਾਧ ਸੰਗਤ ਸਿਰਲੇਖ ਪੜ੍ਹਦੇ ਹਾਂ, ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਟੈ ਡੂੰਬ ਆਖੀ, ਉਸ ਦੇ ਵਿੱਚ ਵੀ ਸਲੋਕ ਨਹੀਂ ਹਨ। ਇਹ ਜੋ ਅੱਜ ਮਹਾਰਾਜ ਸਾਹਿਬ ਨੇ ਤਰੁੱਠ ਕਰਕੇ ਅਗੰਮੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਸਾਧ ਸੰਗਤ ਰਾਮ ਕਲੀ ਕੀ ਵਾਰ ਦੀ ਅੱਠਵੀਂ ਪੌੜੀ ਅਰ ਸਲੋਕ ਹੈ। ਔਰ ਸ਼ਹੀਦਾਂ ਦੇ ਸਰਤਾਜ, ਬਾਣੀ ਕੀ ਬਾਣੀ ਕੇ ਬੋਹਿਤ, ਦਇਆ ਪ੍ਰੇਮ ਦੀ ਮੂਰਤ, ਸ਼ਾਂਤੀ ਦੇ ਪੁੰਜ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਬਾਬਤ ਭੱਟ ਸਾਹਿਬਾਨ ਫਰਮਾਉਂਦੇ ਨੇ, ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ, ਤਖ ਲਿਖਿਓ ਅਸ਼ਰ ਮਸਤਕ ਧੁਰ, ਆਪ ਜੀ ਦਾ ਸੱਚਾ ਨਾਮ ਏ, ਸੱਚਾ ਸਵਰੂਪ ਏ, ਔਰ ਸਤ ਸੰਤੋਖ ਆਦਿਕ ਗੁਣ ਤੁਸੀਂ ਹਿਰਦੇ ਵਿੱਚ ਧਾਰਨ ਕੀਤੇ ਹੋਏ ਆ, ਔਰ ਇਹ ਬਖਸ਼ ਅਕਾਲ ਪੁਰਖ ਪਰਮਾਤਮਾ ਨੇ ਧੁਰੋਂ ਹੀ ਆਪ ਜੀ ਦੇ ਮਸਤਕ ਤੇ ਪਾ ਕੇ ਭੇਜੀਏ, ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ, ਆਦਿ ਪੁਰਖ ਪ੍ਰਤਖ ਲਿਖਿਓ ਅਸ਼ਰ ਮਸਤਕ ਤੁਰ, ਪ੍ਰਗਟ ਜੋਤ ਜਗ ਮਗੈ, ਤੇਜ ਭੂ ਮੰਡਲ ਛਾਇਓ, ਪਾਰਸ ਪਰਸ 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 ਗੁਰ ਗੁਰੂ ਕਹਾਇਓ, ਭਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿਤ ਸਨਮੁਖ ਰਹੋ, ਕਲਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗਭੇ ਤਰੋ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਸੰਸਾਰ ਸਮੁੰਦਰ ਤੋਂ ਤਾਰਨ ਦੇ ਲਈ ਇੱਕ ਜਹਾਜ਼ ਦੀ ਨਿਆਈ ਹੋ, ਅਤੇ ਸਾਧ ਸੰਗਤ ਉਸ ਜਹਾਜ਼ ਵਿੱਚ ਕਿੰਨੇ ਤਰ ਸਕਦੇ, ਜਿਵੇਂ ਜਹਾਜ਼ ਦੀ ਬੇੜੀ ਦੀ ਕੋਈ ਕਪੈਸਿਟੀ ਹੁੰਦੀ ਹੈ, 50 ਦੀ, 100 ਦੀ, 1000 ਦੀ, 2000 ਦੀ, ਪਰ ਪੰਚਮ ਗੁਰਦੇਵ ਨੂੰ ਏਡੀ ਵੱਡੀ ਬਖਸ਼ਿਸ਼ ਪ੍ਰਾਪਤ ਹੈ ਵੀ ਸਾਰੀ ਸ੍ਰਿਸ਼ਟੀ ਨੂੰ ਤਾਰਨ ਦੀ ਸਮਰੱਥਾ ਰੱਖਦੇ ਨੇ। ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਲੋਕ ਮਹੱਲਾ ਪੰਜਵਾਂ, ਵਿਦਵਾਨ ਕਹਿੰਦੇ ਨੇ ਵੀ ਸਲੋਕ ਸਾਨੂੰ ਸਿੱਖਿਆ ਦਿੰਦਾ ਏ ਵੀ ਭਾਈ ਆਪਣੇ ਸਵੈ ਲੋਕ ਆਪੇ ਦੀ ਪੜਚੋਲ ਕਰ, ਕਿਉਂਕਿ ਸਾਧ ਸੰਗਤ ਸਾਡੀ ਜਿਹੜੀ ਆਤਮਾ ਰੂਪ ਟਿੰਡ ਏ ਨਾ, ਇਹਨੇ ਕਈ ਵਾਰ ਕਈ ਸਰੀਰਾਂ ਰੂਪ ਜਲ ਪਾਇਆ। ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਹਰ ਹਟਕੀ ਮਾਲਾ ਜੈਸੇ ਟਿੰਡ ਲਗਤ ਹੈ, ਇੱਕ ਸਖਣੀ ਹੋਰ ਫੇਰ ਪਰਿਅਤ ਹੈ। ਜਿਵੇਂ ਖੂਹ ਦੀ ਮਾਲ ਦੇ ਨਾਲ ਟਿੰਡਾਂ ਹੁੰਦੀਆਂ ਏ, ਬਾਹਰੋਂ ਟਿੰਡ ਖਾਲੀ ਜਾਂਦੀ ਏ ਅਤੇ ਪਾਣੀ ਦੇ ਵਿੱਚੋਂ ਭਰਦੀ ਏ, ਪਾਣੀ ਦੀ ਟਿੰਡ ਭਰ ਕਰਕੇ ਬਾਹਰ ਆਉਂਦੀ ਏ, ਪਾਣੀ ਖਾਲੀ ਹੁੰਦਾ ਹੈ, ਫਿਰ ਖਾਲੀ ਖੂਹ ਵਿੱਚ ਜਾਂਦੀ ਏ, ਖੂਹ ਵਿੱਚੋਂ ਫਿਰ ਭਰ ਕੇ ਆਉਂਦੀ ਏ ਅਤੇ ਬਾਹਰ ਆ ਕੇ ਖਾਲੀ ਹੁੰਦੀ ਏ। ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਦੀ ਅੰਸ਼ ਆਤਮਾ ਨੇ ਕਈ ਸਰੀਰਾਂ ਰੂਪੀ ਜਲ ਪਾਇਆ ਅਤੇ ਕਈ ਸਰੀਰਾਂ ਰੂਪੀ ਜਲ ਸਮੇਂ ਸਮੇਂ ਦੇ ਨਾਲ ਕੱਢ ਦਿੱਤਾ। ਜਿੰਨੀ ਮਹਾਰਾਜ ਸਾਹਿਬ ਨੇ ਸਵਾਸਾਂ ਦੀ ਪੂੰਜੀ ਸਾਡੇ ਮੱਥੇ 'ਤੇ ਉੱਕਰੀ ਸੀ, ਪਰ ਮਹਾਰਾਜ ਕਹਿੰਦੇ ਕਦੀ ਵਿਚਾਰਿਆ ਏ ਵੀ ਇਹ ਮਨੁੱਖਾ ਸਰੀਰ ਜਿਹੜਾ ਏ ਇਹ ਕਿਉਂ ਮਿਲਿਆ, ਕਿਉਂ ਮਹਾਰਾਜ ਸਾਹਿਬ ਨੇ ਪੰਜਾਂ ਤੱਤਾਂ ਦਾ ਸਰੀਰ ਸਾਦ ਕੇ ਉਹਦੇ ਵਿੱਚ ਆਪਣੀ ਜੋਤ ਆਪਣੀ ਅੰਸ਼ ਰੱਖੀ? ਕਹਿੰਦੇ ਕਦੀ ਪੜਚੋਲ ਕੀਤੀ ਊ? ਜੇ ਤੂੰ ਪੜਚੋਲ ਕੀਤੀ ਹੁੰਦੀ ਤੇ ਵਾਰ ਵਾਰ ਤੈਨੂੰ ਸੰਸਾਰ ਤੇ ਜੰਮਣਾ ਮਰਨਾ ਭਰਮਣ ਨਾ ਕਰਨਾ ਪੈਂਦਾ। ਤੋ ਸਵੈ ਲੋਕ ਸਾਨੂੰ ਸਿੱਖਿਆ ਦਿੰਦਾ ਇਸ ਲੋਕ, ਭਾਈ ਆਪੇ ਦੀ ਸਵੈ ਦੀ ਪੜਚੋਲ ਕਰ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਨਾ, ਉਹ ਸਾਨੂੰ ਸਾਧ ਸੰਗਤ ਜਗਾਉਂਦੇ ਨੇ, ਸਾਨੂੰ ਇਹੀ ਉਹ ਬਖਸ਼ਿਸ਼ ਕਰਦੇ ਨੇ, ਸਮਝਾ ਰਹੇ ਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ, ਮਾਤ ਪਿਤਾ ਸੁਤ ਬੰਧ ਜਨ ਹਿਤ ਜਾ ਸਿਉ ਕੀਨਾ, ਜੀਓ ਛੁਟਿਓ ਜਬ ਦੇਹ ਤੇ ਡਾਰ ਅਗਣ ਮੈਂ ਦੀਨਾ, ਜੀਵਤ ਲਓ ਵਿਵਹਾਰ ਹੈ ਜਗ ਕਹੋ ਤੁਮ ਜਾਨੋ। ਭਾਈ ਇਹ ਜਿਉਂਦਿਆਂ ਜੀ ਸਰੀਰ ਤੇ ਆਤਮਾ ਦੇ ਹੁੰਦਿਆਂ ਕਰਮ ਕਰਨ ਵਾਲਾ ਹੈ ਕਿਹੜਾ ਜੀ? ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿੰਨਾ ਚਿਰ ਆਤਮਾ ਜਿੰਦ ਸਰੀਰ ਹੈ ਓਨਾ ਚਿਰ ਭਾਈ ਕਰਮਾਂ ਦੇ ਵਿੱਚੋਂ ਸ੍ਰੇਸ਼ਟ ਕਰਮ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਕਰ ਲੈ, ਪਰਮਾਤਮਾ ਦਾ ਨਾਮ ਜਪ ਲੈ, ਆਪਣੇ ਆਪੇ ਦੀ ਸਵੈ ਦੀ ਪੜਚੋਲ ਕਰ। ਜੀਵਤ ਲਓ ਵਿਵਹਾਰ ਹੈ ਜਗ ਕਉ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੇ ਸਭ ਸੁਫਨ ਸਮਾਨੋ। ਇਹ ਸਾਰਾ ਕੁਝ ਸੁਪਨੇ ਦੀ ਨਿਆਈ ਹੈ। ਹੁਣ ਸਾਧ ਸੰਗਤ ਇੱਥੇ ਇੱਕ ਨਿਕਾ ਜਿਹਾ ਬਚਨ ਆਪ ਜੀ ਦੇ ਨਾਲ ਕਰਦਾ ਵੀ ਮਹਾਰਾਜ ਦੇ ਚਰਨਾਂ ਵਿੱਚ ਕਵੀ ਰਾਜ ਜੀ ਨੇ ਸਵਾਲ ਕੀਤਾ ਵੀ ਮਹਾਰਾਜ ਸਾਹਿਬ ਜੇ ਸੰਸਾਰ ਸੁਪਨੇ ਦੀ ਨਿਆਈ ਏ, ਜੇ ਰੇਤੇ ਦੀ ਕੰਧ ਦੀ ਨਿਆਈ ਏ, ਧੂੰਏ ਦੇ ਪਹਾੜ ਦੀ ਨਿਆਈ ਸੰਸਾਰ ਏ, ਜੇ ਸੱਚਾ ਨਹੀਂ ਤੇ ਸੱਚਾ ਕਿਉਂ ਜਾਪਦਾ ਏ, ਜੇ ਅਸਲੀਅਤ ਨਹੀਂ ਤੇ ਅਸਲੀਅਤ ਦੀ ਝਲਕ ਕਿਉਂ ਪੈਂਦੀ ਏ, ਅਸਲੀਅਤ ਦਾ ਭੁਲੇਖਾ ਕਿਉਂ ਪੈਂਦਾ ਏ। ਫਿਰ ਉਹਨਾਂ ਨੇ ਆਪ ਹੀ ਇਸ ਗੁੱਜੀ ਰਮਜ ਨੂੰ ਖੋਲਿਆ ਏ, ਕਹਿੰਦੇ ਸੰਸਾਰ ਸੱਚਾ ਨਹੀਂ, ਸੰਸਾਰ ਸੱਚ ਨਹੀਂ, ਕੱਚ ਇਹ ਸੁਪਨੀ ਦੀ ਨਿਆਈ ਏ। ਔਰ ਸੱਚਾ ਕਿਉਂ ਪ੍ਰਤੀਤ ਹੁੰਦਾ ਹੈ? ਕਿਉਂਕਿ ਸੱਚੇ ਨੇ ਆਪਣੀ ਜੋਤ ਇਹਦੇ ਵਿੱਚ ਰੱਖ ਦਿੱਤੀ ਏ। ਇਹ ਸਰੀਰ ਆ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ। ਹੁਣ ਸੱਚੇ ਨੇ ਇਹ ਪੰਜਾਂ ਤੱਤਾਂ ਦੇ ਸਰੀਰ ਵਿੱਚ ਆਪਣੀ ਜੋਤ ਕਿਉਂ ਰੱਖੀ? ਭਾਈ ਨਾਮ ਜਪਣ ਵਾਸਤੇ, ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇ ਹੀ ਕੋ ਪਾਲ, ਪਰਮਾਤਮਾ ਦੀ ਸਿਮਰਨ ਵਾਸਤੇ। ਮਹਾਰਾਜ ਕਹਿੰਦੇ ਆਪੇ ਸਵੈ ਦੀ ਪ੍ਰਚੋਲ ਕਲ, ਠੀਕ ਹੈ ਸਰੀਰ ਮਿਲਿਆ ਏ, ਘਰ ਪਰਿਵਾਰ ਮਿਲਿਆ ਏ, ਜ਼ਰੀਆ ਮਿਲਿਆ ਏ, ਇੱਕ ਜ਼ਰੀਆ ਏ, ਮੰਜ਼ਿਲ ਨਹੀਂ, ਮੰਜ਼ਿਲ ਪਰਮਾਤਮਾ ਏ ਭਾਈ, ਜ਼ਰੀਏ ਵਿੱਚ ਨਾ ਉਲਝ ਕੇ ਰਹਿ ਜਾਈ। ਤੋ ਸਾਨੂੰ ਸਲੋਕ ਇਹ ਸਿੱਖਿਆ ਦਿੰਦਾ ਹੈ। ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਕਰ ਕਿਰਪਾ ਕਿਰਪਾਲ, ਆਪੇ ਬਖਸ਼ ਲੈ। ਜਿਹੜਾ ਸਾਧ ਸੰਗਤ ਆਲ ਸ਼ਬਦ ਹੈ ਨਾ, ਕਿਰਪਾਲ, ਕਿਰਪਾ ਤੇ ਪਲੱਸ ਆਲ, ਆਲਾ ਤੋਂ ਭਾਵ ਹੁੰਦਾ ਹੈ ਘਰ। ਉਹ ਅਕਾਲ ਪੁਰਖ ਪਰਮਾਤਮਾ ਕਿਰਪਾ ਦਾ ਸਮੁੰਦਰ ਹੈ, ਉਹ ਕਿਰਪਾ ਦਾ ਖਜ਼ਾਨਾ ਹੈ, ਉਹ ਕਿਰਪਾ ਦਾ ਘਰ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਹੇ ਪ੍ਰਾਣ ਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ, ਕਿਰਪਾ ਨਿਧਾਨ, ਨਿਧਾਨ ਤੋਂ ਭਾਵ ਖਜ਼ਾਨਾ। ਇਹ ਆਲਾ ਸ਼ਬਦ ਭਗਤ ਨਾਮਦੇਵ ਜੀ ਨੇ ਵੀ ਵਰਤਿਆ। ਜਿਵੇਂ ਮਹਾਰਾਜ ਨੇ ਪੁੱਛਿਆ ਨਾ, ਤੂੰ ਕੁਣ ਰੇ, ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਰਨਾ। ਉੱਥੇ ਆਲਾ ਦਾ ਸ਼ਬਦ ਏ, ਆਲਾ ਦਾ ਅਰਥ ਏ ਸੰਸਾਰ ਰੂਪੀ ਕਰ। ਮਹਾਰਾਜ ਸਾਹਿਬ ਜਮਾਂ ਦੀ ਮਾਰ ਤੋਂ ਤੇ ਸੰਸਾਰ ਤੇ ਵਾਰ ਵਾਰ ਜਨਮ ਲੈ ਕੇ ਆਈਏ ਨਾ, ਵਾਰ ਵਾਰ ਸਾਡਾ ਸਰੀਰ ਬਿਣਸੇ ਨਾ, ਕਹਿਣ ਤੋਂ ਭਾਵ ਵੀ ਜੰਮਣ ਮਰਨ ਦਾ ਜਿਹੜਾ ਗੇੜ ਹੈ ਨਾ ਉਹ ਮੁਕਾ ਦਿਓ। ਤੋ ਇਸ ਪ੍ਰਕਾਰ ਕਰ ਕਿਰਪਾ ਕਿਰਪਾਲ, ਕਿਰਪਾ ਪਲੱਸ ਆਲ, ਕਿਰਪਾ ਦੇ ਘਰ, ਕਿਰਪਾ ਦੇ ਸਮੁੰਦਰ, ਕਿਰਪਾ ਦੇ ਖਜ਼ਾਨੇ ਸਾਡੇ ਤੇ ਕਿਰਪਾ ਕਰ। ਕਿਰਪਾ ਕਰਕੇ ਸਾਨੂੰ ਔਗਣਹਾਰਿਆਂ ਨੂੰ ਬਖਸ਼ ਲੈ। ਸਾਡੇ ਤੇ ਮਿਹਰ ਦੀ ਨਿਗਾਹ, ਕਿਰਪਾ ਕਟਾਖ ਪਾ ਕਰਕੇ ਸਾਡੇ ਔਗਣਾਂ ਨੂੰ ਹਰ ਲੈ। ਜਿਵੇਂ ਮਹਾਰਾਜ ਸਾਹਿਬ ਸਾਨੂੰ ਬੇਨਤੀ ਕਰਨੀ ਸਿਖਾਉਂਦੇ ਨੇ, ਮੇ ਲਹਿਓ ਦਇਆਲ, ਉੱਥੇ ਵੀ ਦਇਆਲ ਸ਼ਬਦ ਵਰਤ ਲਿਆ। ਟਹੇ ਪਏ ਦੁਆਰਿਆ, ਮਹਾਰਾਜ ਸਾਹਿਬ ਤੇਰੇ ਤੇ ਡਰ ਤੇ ਆ ਕੇ ਡਿੱਗ ਪਏ ਆ। ਰੱਖ ਲੇ ਵੋ ਦੀਨ ਦਇਆਲ, ਹੇ ਦੀਨਾਂ ਤੇ ਦਇਆ ਕਰਨ ਵਾਲੇ, ਗਰੀਬਾਂ ਅਨਾਥਾਂ ਦੀ ਪ੍ਰਤਪਾਲਣਾ ਕਰਨ ਵਾਲੇ, ਸਾਨੂੰ ਆਪਣੇ ਚਰਨਾਂ ਨਾਲ ਮੇਲ ਲੈ। ਰੱਖ ਲੇ ਵੋ ਦੀਨ ਦਇਆਲ ਭ੍ਰਮਤ ਬਹੁ ਹਾਰੇ, ਅਸੀਂ 84 ਲੱਖ ਦੁਨੀਆਂ ਵਿੱਚ ਭ੍ਰਮਣ ਕਰਦੇ ਆਏ ਆ। ਭਗਤ ਵਸ਼ਲ ਤੇਰਾ ਬਿਰਧ, ਤੇਰਾ ਸੁਭਾਅ ਆਪਣੇ ਭਗਤਾਂ ਦੀ ਰਾਖੀ ਕਰਨਾ ਏ। ਹਰ ਪਤਤ ਉਧਾਰਿਆ, ਤੁਸੀਂ ਕਿਰਪਾ ਦੇ ਸਮੁੰਦਰ ਹੋ, ਤੁਸੀਂ ਪਾਪੀਆਂ ਨੂੰ ਤਾਰ ਦਿਓ। ਤੁਝ ਬਿਨ ਨਾ ਹੀ ਕੋਏ ਬਿਨੋ ਮੋਹ ਸਾਰਿਆ, ਕਰ ਗਏ ਲਿਹੋ ਦਇਆਲ ਸਾਗਰ ਸੰਸਾਰਿਆ। ਤੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ, ਹੇ ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਸਮੁੰਦਰ, ਕਿਰਪਾ ਦੇ ਘਰ, ਕਿਰਪਾ ਕਰਕੇ ਸਾਨੂੰ ਔਗਣਹਾਰਿਆਂ ਨੂੰ ਬਖਸ਼ ਲੈ।
ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ।
ਤੇ ਦਾਤ ਕਿਹੜੀ ਮੰਗੀ? ਅਸੀਂ ਸਦਾ ਸਦਾ ਤੇਰਾ ਪਵਿੱਤਰ ਨਾਮ ਜਪਦੇ ਰਹੀਏ, ਸਤਿਗੁਰ ਪਾਏ ਪੈ। ਪਾਏ ਤੋਂ ਭਾਵ ਮਹਾਰਾਜ ਸਾਹਿਬ ਆਪ ਜੀ ਦੀ ਪਾਵਨ ਪਵਿੱਤਰ ਸ਼ਰਨ ਪੈ ਕਰਕੇ, ਆਪ ਜੀ ਦੀ ਚਰਨ ਸ਼ਰਨ ਵਿੱਚ ਤੇਰਾ ਨਾਮ ਜਪਦੇ ਰਹੀਏ। ਕਿਉਂਕਿ ਸਾਧ ਸੰਗਤ ਦੁਨੀਆਂ ਦੇ ਵਿੱਚ ਜੇ ਕੋਈ ਅਸੀਮ ਸ਼ਕਤੀ ਹੈ ਨਾ ਜੀ, ਅਕਾਲ ਪੁਰਖ ਪਰਮਾਤਮਾ ਏ, ਤੇ ਉਹਨੂੰ ਕਿਵੇਂ ਪਾਇਆ ਜਾ ਸਕਦਾ ਏ? ਉਹਨੂੰ ਨਾਮ ਦੇ ਰਾਹੀਂ ਪਾਇਆ ਜਾ ਸਕਦਾ ਏ। ਅਕਾਲ ਪੁਰਖ ਪਰਮਾਤਮਾ ਸਦੀਵ ਰਹਿਣ ਵਾਲਾ ਹੈ, ਔਰ ਜਿਨ੍ਹਾਂ ਦੇ ਅੰਤਰ ਆਤਮੇ ਵਿੱਚ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੁੰਦਾ ਹੈ, ਉਹਨਾਂ ਦੀ ਹੋਂਦ ਵੀ ਸੰਸਾਰ ਤੇ ਸਦੀਵ ਬਣ ਜਾਂਦੀ ਹੈ। ਇਸ ਕਰਕੇ ਦਾਤ ਮੰਗਦੇ ਨੇ ਸਦਾ ਸਦਾ ਜਪੀ ਤੇਰਾ ਨਾਮ, ਸਦਾ ਸਦਾ ਭਾਵ ਸਵਾਸ ਸਵਾਸ ਕਰਕੇ ਅਸੀਂ ਤੇਰਾ ਨਾਮ ਜਪਦੇ ਰਹੀਏ, ਕਿਉਂਕਿ ਚਾਰ ਪ੍ਰਕਾਰ ਦੇ ਸਾਧ ਸੰਗਤ ਸੰਸਾਰ ਦੇ ਜਿਹੜੇ ਫੁਰਨੇ ਜਾਂ ਡਿਮਾਂਡਾਂ ਮਹਾਰਾਜ ਸਾਹਿਬ ਨੇ ਮੰਨੀਆਂ ਨੇ ਵੀ ਚਾਰ ਪ੍ਰਕਾਰ ਦੀ ਡਿਮਾਂਡ ਸੰਸਾਰ ਦੇ ਲੋਕ ਰੱਖਦੇ ਹਨ। ਪਹਿਲਾ ਵੀ ਸਾਡੇ ਕੰਮ ਦੇ ਵਿੱਚ ਕਦੀ ਕੋਈ ਰੁਕਾਵਟ ਨਾ ਪਵੇ, ਦੂਜਾ ਅਸੀਂ ਜਿੱਥੇ ਜਾਈਏ ਸਾਨੂੰ ਉੱਥੇ ਸਨਮਾਨ ਇੱਜ਼ਤ ਮਿਲੇ, ਤੀਜਾ ਅਸੀਂ ਸਦਾ ਸੁਖੀ ਰਹੀਏ, ਅਤੇ ਚੌਥਾ ਸਾਧ ਸੰਗਤ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ, ਜਿਨ੍ਹਾਂ ਨੂੰ ਸਮਝ ਪੈ ਜਾਂਦੀ ਹੈ ਵੀ ਸਰੀਰ ਜਿਹੜਾ ਹੈ ਪਰਮਾਤਮਾ ਦੇ ਮਿਲਾਪ ਵਾਸਤੇ ਮਿਲਿਆ ਹੈ, ਉਹ ਫਿਰ ਸਾਧ ਸੰਗਤ ਸੰਸਾਰ ਦੇ ਵੱਲੋਂ ਵੈਰਾਗ ਧਾਰਨ ਕਰਕੇ ਨਾਮ ਜਪਦੇ, ਸੇਵਾ ਸਿਮਰਨ ਕਰਦੇ, ਅਤੇ ਸਵਾਸ ਸਵਾਸ ਕਰਕੇ ਜਿੱਥੇ ਸਿਮਰਨ ਕਰਦੇ ਉੱਥੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਉਹਨਾਂ ਦੇ ਦਰਸ਼ਨਾਂ ਔਰ ਮਿਲਾਪ ਦੀ ਤਾਂਘ ਕਰਦੇ ਨੇ। ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਨਾ, ਤਿੰਨਾਂ ਦੇਖ ਮਨ ਚਾਓ ਉਠੰਦਾ ਹੋ ਕਦ ਪਾਈ ਗੁਣਤਾਸਾ, ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਹੁੰਦੀ, ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਉਹਨਾਂ ਨੂੰ ਅਨੁਭਵ ਹੁੰਦਾ ਹੈ ਵੀ ਜਿੰਨਾ ਚਿਰ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ ਉਹਨਾਂ ਚਿਰ ਅਧੂਰੇ ਆ, ਪੂਰੇ ਪੂਰੇ ਨਾਲ ਜੁੜ ਕੇ ਹੀ ਹੋਇਆ ਜਾਣਾ ਹੈ। ਫਿਰ ਸਾਧ ਸੰਗਤ ਉਹ ਸਿਮਰਨ ਕਰਦੇ, ਸਵਾਸ ਸਵਾਸ ਜਪਦੇ ਹਨ, ਤੋ ਜਿਨ੍ਹਾਂ ਨੂੰ ਸੋਝੀ ਹੋ ਜਾਂਦੀ ਉਹ ਫਿਰ ਪਰਮਾਤਮਾ ਨੂੰ ਪਰਮਾਤਮਾ ਵਾਹਿਗੁਰੂ ਪਰਮਾਤਮਾ ਤੋਂ ਪਰਮਾਤਮਾ ਨੂੰ ਹੀ ਮੰਗ ਲੈਂਦੇ। ਜਾਣੀ ਕਿ ਚਾਰ ਪ੍ਰਕਾਰ ਦੀਆਂ ਮੰਗਾਂ ਜੀ, ਪਹਿਲੀ ਸਾਡੇ ਕੰਮ ਵਿੱਚ ਕਦੀ ਕੋਈ ਰੁਕਾਵਟ ਨਾ ਪਵੇ, ਦੂਜਾ ਸਾਨੂੰ ਹਰ ਕਿਤੇ ਇੱਜ਼ਤ ਸਨਮਾਨ ਮਿਲੇ, ਔਰ ਤੀਜਾ ਅਸੀਂ ਸਦਾ ਸੁਖੀ ਰਹੀਏ, ਔਰ ਚੌਥਾ ਗੁਰਮੁਖ ਜਨ ਕਹਿੰਦੇ ਨੇ ਮਹਾਰਾਜ ਸਾਹਿਬ ਆਪ ਜੀ ਦੇ ਨਾਲ ਸਾਡਾ ਮਿਲਾਪ, ਆਪ ਜੀ ਦੇ ਦਰਸ਼ਨ ਹਾਸਲ ਹੋ ਜਾਣ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਵੀ ਸਾਰਾ ਕੁਝ ਪ੍ਰਾਪਤ ਕਿਵੇਂ ਹੁੰਦਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਸ਼ਰਨ ਪੈ ਕਰਕੇ ਪਰਮਾਤਮਾ ਦਾ ਨਾਮ ਜਪਿਆ ਹੈ ਨਾ, ਉਹਨਾਂ ਦੇ ਕਿਸੇ ਵੀ ਕਾਰਜ ਵਿੱਚ ਕਦੀ ਕਿਤੇ ਵੀ ਰੁਕਾਵਟ ਨਹੀਂ ਪੈਂਦੀ, ਉਹਨਾਂ ਦਾ ਹਰ ਕਿਤੇ ਸਨਮਾਨ ਹੁੰਦਾ ਹੈ। ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਔਰ ਤੀਜਾ ਉਹ ਸਦੀਵ ਸੁਖੀ ਹੋ ਜਾਂਦੇ ਨੇ, ਸਦੀਵ ਲੋਕ ਤੇ ਪਰਲੋਕ ਦੋਵਾਂ ਦੇ ਵਿੱਚ ਹੀ। ਔਰ ਚੌਥਾ ਕਹਿੰਦੇ ਨਾਮ ਦੀ ਬਰਕਤ ਦੇ ਰਾਹੀਂ ਉਹਨਾਂ ਨੂੰ ਸੱਚੇ ਗੁਰੂ ਦੇ ਰਾਹੀਂ ਪਰਮਾਤਮਾ ਵੀ ਮਿਲ ਪੈਂਦਾ ਹੈ। ਉਹ ਪਾਕ ਬੋਲ ਆਪ ਜੀ ਦੇ ਨਾਲ ਸਾਂਝੇ ਕਰਦਿਆਂ, ਜਿਹਨੇ ਗੁਰਮੁਖ ਨਾਮ ਧਿਆਇਆ ਤਿੰਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ, ਜਿਹਨੇ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ, ਜਿਹਨੇ ਸਤਿਗੁਰ ਪਿਆਰਾ ਸੇਵਿਆ ਤਿੰਨਾਂ ਸੁੱਖ ਸਦ ਹੋਈ, ਜਿਹਨਾਂ ਨਾਨਕ ਸਤਿਗੁਰ ਭੇਟਿਆ ਤਿੰਨਾਂ ਮਿਲਿਆ ਹਰ ਸੋਈ। ਤੋ ਸਤਿਗੁਰੂ ਜੀ ਇੱਥੇ ਦਾਤ ਮੰਗਦੇ ਨੇ ਸਦਾ ਸਦਾ ਜਪੀ ਤੇਰਾ ਨਾਮ, ਮਹਾਰਾਜ ਮੈਂ ਸਦਾ ਸਵਾਸ ਸਵਾਸ ਕਰਕੇ ਤੇਰਾ ਨਾਮ ਜਪਦਾ ਹਾਂ। ਸਤਿਗੁਰ ਪਾਏ ਪਏ ਮਹਾਰਾਜ ਸਾਹਿਬ ਆਪ ਜੀ ਦੇ ਪਵਿੱਤਰ ਚਰਨ ਸ਼ਰਨ ਵਿੱਚ ਪੈ ਕਰਕੇ, ਆਪ ਜੀ ਦੀ ਆਗਿਆ ਵਿੱਚ ਰਹਿ ਕਰਕੇ ਮੈਂ ਆਪ ਜੀ ਦਾ ਨਾਮ ਜਪਦਾ ਹਾਂ। ਆਪਾਂ ਚੌਥੇ ਪਾਤਸ਼ਾਹ ਜੀ ਦੇ ਬਚਨ ਸਰਵਣ ਕਰਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਮਹਾਰਾਜ ਕਿੰਨਾ ਚਿਰ ਜਪੀਏ, ਤੇ ਪਾਤਸ਼ਾਹ ਕਹਿੰਦੇ ਜਪ ਮਨ ਸਤਨਾਮ, ਸਦਾ ਸਤਨਾਮ ਸਦਾ ਸਦਾ ਜਪਿਆ ਕਰ। ਪਾਤਸ਼ਾਹ ਜੀ ਪ੍ਰਾਪਤ ਕੀ ਹੋਵੇਗਾ? ਮਹਾਰਾਜ ਕਹਿੰਦੇ ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਜਹੇ ਹਰ ਸਿਮਰਨ ਪਿਆ। ਜਿੱਥੇ ਪਰਮਾਤਮਾ ਦਾ ਸਿਮਰਨ ਹੁੰਦਾ ਹੈ, ਭਾਵ ਜਿਸ ਹਿਰਦੇ ਵਿੱਚ ਸਿਮਰਨ ਦੇ ਰਾਹੀਂ ਪਰਮਾਤਮਾ ਦੇ ਨਾਮ ਦੀ ਰੌਣ ਚੱਲਦੀ ਏ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਪਰ ਹਿੱਸੇ ਕਿੰਨਾ ਦੇ ਆਉਂਦਾ ਏ ਵਡਭਾਗੀ ਹਰ ਜਪਣਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਕਿਹੜੀ ਮਤ ਜੀ, ਜਪ ਹਰ ਭਵਜਲ ਤਰਨਾ, ਸੰਸਾਰ ਸਮੁੰਦਰ ਤੋਂ ਤੇਰਾ ਤਰਨਾ ਹੋ ਜਾਵੇਗਾ। ਤੂੰ ਸੰਸਾਰ ਸਮੁੰਦਰ ਜਿਸ ਦੇ ਵਿੱਚ ਮੋਹ ਦਾ ਚਿੱਕੜੇ ਪੈਰ ਅੱਗੇ ਪਰਮਾਤਮਾ ਵੱਲ ਨੂੰ ਚੱਲਣ ਨਹੀਂ ਦਿੰਦਾ, ਜਿਸ ਦੇ ਵਿੱਚ ਸਾਧ ਸੰਗਤ ਤ੍ਰਿਸ਼ਨਾ ਦੀ ਅੱਗ ਹੈ, ਨਾਮ ਦੀ ਬਰਕਤ ਦੇ ਰਾਹੀਂ ਇਹ ਸੰਸਾਰ ਸਮੁੰਦਰ ਤਰ ਜਾਵੇਗਾ। ਮਹਾਰਾਜ ਬੇਨਤੀ ਕਰਕੇ ਸਾਨੂੰ ਮੰਗਣਾ ਸਿਖਾ ਰਹੇ ਨੇ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ।
ਮਨ ਤਨ ਅੰਤਰ ਵਸ ਦੁੱਖਾਂ ਨਾਸ ਹੋਏ।
ਹੇ ਮਹਾਰਾਜ ਸਾਹਿਬ, ਤੂੰ ਸਿਮਰਨ ਦੇ ਰਾਹੀਂ ਸ਼ਬਦ ਦੇ ਰਾਹੀਂ ਮੇਰੇ ਮਨ ਅਤੇ ਤਨ ਦੇ ਵਿੱਚ ਵਸਣਾ ਕਰ, ਕਿਉਂਕਿ ਜਿੱਥੇ ਮਹਾਰਾਜ ਸਾਹਿਬ ਤੇਰਾ ਸਿਮਰਨ ਹੈ, ਜਿੱਥੇ ਤੇਰਾ ਵਾਸਾ ਹੈ ਨਾ, ਉੱਥੇ ਦੁੱਖਾਂ ਦਾ ਦੁੰਡ ਮਿਟ ਜਾਂਦਾ ਹੈ। ਆਪਾਂ ਪੜ੍ਹਦੇ ਹਾਂ ਨਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਜਾਂ ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ, ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ। ਉਹ ਔਸ਼ਧੀ ਕਾਹਦੀ ਦਿੰਦਾ ਹੈ ਜੀ? ਹਰੀ ਪਰਮਾਤਮਾ ਦੇ ਨਾਮ ਦੀ। ਹਰ ਹਰ ਨਾਮ ਔਖਦ ਮੁਖ ਦੇਵੇ, ਤੇ ਕੱਲੇ ਸਾਧ ਸੰਗਤ ਇਸ ਲੋਕ ਦੇ ਨੀ ਪਰਲੋਕ ਦੇ ਦੁੱਖ ਵੀ ਕੱਟ ਦਿੰਦਾ, ਕੱਟ ਹੈ ਜਮ ਕੀ ਫੰਦਾ, ਕਿਉਂਕਿ ਉਹ ਸਮਰੱਥ ਏ, ਉਹ ਪੂਰਨ ਏ, ਪੂਰਾ ਏ। ਸਮਰੱਥ ਪੁਰਖ ਪੂਰਨ ਵਿਧਾ ਤੇ ਆਪੇ ਕਰਨਾ ਕਰਨੇ ਹਾਰਾ, ਆਪਣਾ ਦਾਸ ਹਰ ਆਪ ਉਬਾਰਿਆ, ਕਿਵੇਂ ਜੀ? ਨਾਨਕ ਨਾਮ ਆਧਾਰਾ, ਨਾਮ ਦਾ ਆਸਰਾ ਦੇ ਕਰਕੇ। ਹੇ ਮਹਾਰਾਜ, ਆਪ ਜੀ ਕਿਰਪਾ ਕਰਕੇ ਨਾਮ ਦੇ ਰਾਹੀਂ ਮੇਰੇ ਮਨ ਤੇ ਤਨ ਅੰਤਰ ਤੋਂ ਭਾਵ ਵਿੱਚ ਵਸਣਾ ਕਰੋ, ਤਾਂ ਜੋ ਮੇਰੇ ਅੰਦਰੋਂ ਦੁੱਖਾਂ ਦਾ ਦੁੰਦ ਮਿਟ ਸਕੇ। ਹੁਣ ਸਾਧ ਸੰਗਤ, ਮਹਾਰਾਜ ਸਾਹਿਬ ਨੇ ਇਹ ਰਮਜ ਸਾਨੂੰ ਰਹਿਰਾ ਸਾਹਿਬ ਦੀ ਬਾਣੀ ਵਿੱਚ ਸਮਝਾਈਏ ਵੀ ਭਾਈ ਕਿਵੇਂ ਉਸ ਨੂੰ ਆਰਾਧਨਾ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ, ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਐ ਵਿਰਲੈ ਕੇਈ ਕੇ। ਇਹਦੇ ਵਿੱਚ ਮਹਾਰਾਜ ਸਾਹਿਬ ਨੇ ਮਨ ਤੇ ਤਨ ਦੋਵਾਂ ਦੀ ਗੱਲ ਕੀਤੀ। ਭਾਈ ਜਿਹੜੇ ਨੇਤਰ ਹਨ, ਸਰਵਣ ਹਨ, ਆਪਣੇ ਹਿਰਦੇ ਵਿੱਚ ਇਹਨਾਂ ਨੂੰ ਡੇਗ, ਇਹਨਾਂ ਨੂੰ ਆਪਣੇ ਅੰਤਰ ਆਤਮੇ ਵਿੱਚ ਜਿੱਥੇ ਸ਼ਬਦ ਦੀ ਰੌਂ ਚੱਲਦੀ ਏ, ਇਹਨਾਂ ਨੂੰ ਉੱਥੇ ਸੁੱਟ। ਜਦੋਂ ਨੇਤਰ ਖੋਲਦੇ ਨੇ, ਜਿੰਨਾ ਚਿਰ ਮਨ ਚੰਚਲੇ ਓਨਾ ਚਿਰ ਇਹ ਬਾਹਰੋਂ ਵਿਕਾਰ ਘੇਰ ਘੇਰ ਕੇ ਤੇਰੇ ਅੰਦਰ ਸੁੱਟਦੇ ਰਹਿਣਗੇ। ਇਸ ਕਰਕੇ ਬਾਹਰੋਂ ਵਿਕਾਰ ਲਿਆਉਣ ਵਾਲੇ ਦਰਵਾਜ਼ਿਆਂ ਨੂੰ ਬੰਦ ਕਰਕੇ ਆਪਣੇ ਅੰਤਰ ਆਤਮੇ ਨਿੱਜ ਘਰ ਵਿੱਚ ਸੁੱਟ ਤੇ ਉਸ ਘਰ ਦੇ ਵਿੱਚ ਨਾਮ ਦੀ ਰੌਂ ਚਲਾ। ਤਾਂ ਮਹਾਰਾਜ ਨੇ ਆਖਿਆ ਮਨ ਤਨ ਅੰਤਰ ਵਸ, ਮਹਾਰਾਜ ਮੇਰੇ ਮਨ ਤਨ ਦੋਹਾਂ ਵਿੱਚ ਵਾਸਾ ਕਰੋ, ਤਾਂ ਜੋ ਮੇਰਾ ਦੁੱਖਾਂ ਦਾ ਦੁੰਦ ਮਿਟ ਜਾਵੇ, ਦੁੱਖਾਂ ਕਾ ਨਾਸ ਹੋਏ।
ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਏ।
ਹੇ ਪਾਤਸ਼ਾਹ ਜੀ, ਕਿਰਪਾ ਕਰਕੇ ਮੇਰੇ ਸੀਸ ਉੱਪਰ ਮਿਹਰਾਮਤ ਭਰਿਆ ਹੱਥ ਰੱਖੋ। ਮੈਨੂੰ ਕਿਸੇ ਪ੍ਰਕਾਰ ਦਾ ਵੀ ਭਉ ਤੋਂ ਭਾਵ ਹੁੰਦਾ ਡਰ, ਕਿਸੇ ਪ੍ਰਕਾਰ ਦਾ ਵੀ ਡਰ ਨਾ ਵਿਆਪੇ, ਕਿਉਂਕਿ ਦੁੱਖ ਦਾ ਡਰ ਏ, ਭੁੱਖ ਦਾ ਡਰ ਏ, ਜਮਾਂ ਦਾ ਡਰ ਏ, ਮੌਤ ਦਾ ਡਰ ਏ। ਸਾਧ ਸੰਗਤ ਜਿਹੜਾ ਨਿਰਭਉ ਨੂੰ ਜਪ ਲੈਂਦਾ ਹੈ ਨਾ, ਉਹਦੇ ਸਾਰੇ ਭਉ ਮਿਟ ਜਾਂਦੇ ਹਨ। ਬਿਨ ਹਰ ਭਉ ਕਾਹੇ ਕਾ ਮਾਨੇ, ਉਹ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਕਿਸੇ ਦਾ ਵੀ ਹੋਰ ਭਉ ਨਹੀਂ ਮੰਨਦੇ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਪ੍ਰਭ ਕਿਰਪਾ ਤੇ ਪੁਰਾਣੀ ਛੁੱਟੈ, ਜਿਸ ਪ੍ਰਭ ਰੱਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਨਹਾਰ, ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਸਿਰ ਉੱਪਰ ਠਾਡਾ ਗੁਰਸੂਰਾ, ਉਹਨਾਂ ਦੇ ਸੀਸ ਉੱਪਰ ਪੂਰਾ ਗੁਰੂ ਖੜਾ ਏ, ਨਾਨਕ ਤਾ ਕੇ ਕਾਰਜ ਪੂਰਾ। ਪਾਤਸ਼ਾਹ ਜੀ, ਆਪ ਜੀ ਮਿਹਰਾਮਤ ਭਰਿਆ ਮੇਰੇ ਸੀਸ ਤੇ ਹੱਥ ਰੱਖ ਕੇ ਹਮੇਸ਼ਾ ਕਿਰਪਾ ਬਖਸ਼ਿਸ਼ ਬਣਾਈ ਰੱਖੋ, ਕਿਸੇ ਪ੍ਰਕਾਰ ਦਾ ਡਰ ਭਉ ਨਾ ਵਿਆਪੈ।
ਗੁਣ ਗਾਵਾ ਦਿਨ ਰਹਿਣ ਇਤੈ ਕੰਮ ਲਾਏ।
ਪਾਤਸ਼ਾਹ ਜੀ, ਆਪ ਜੀ ਦੇ ਸ੍ਰੇਸ਼ਟ ਗੁਣਾਂ ਨੂੰ ਮੈਂ ਦਿਨ ਰਾਤ ਗਾਉਂਦਾ ਰਵਾਂ, ਕਿਰਪਾ ਕਰਕੇ ਮੈਨੂੰ ਇਸ ਸ੍ਰੇਸ਼ਟ ਕਰਮ ਦੇ ਵਿੱਚ ਲਾ ਦੇਵੋ। ਕਿਉਂਕਿ ਸਾਧ ਸੰਗਤ, ਪਰਮਾਤਮਾ ਗੁਣਾਂ ਦਾ ਖਜ਼ਾਨਾ ਏ। ਇਹ ਨਹੀਂ ਵੀ ਆਪਾਂ ਉਹਦੇ ਗੁਣ ਗਾਵਾਂਗੇ ਤੇ ਸਾਡੇ ਉਹ ਗੁਣ ਗਾਉਣ ਦੇ ਨਾਲ ਵੱਡਾ ਹੋ ਜਾਵੇਗਾ। ਜੇ ਆਪਾਂ ਉਹਦੇ ਗੁਣਾਂ ਨੂੰ ਨਹੀਂ ਗਾਵਾਂਗੇ ਤੇ ਉਹ ਪਰਮਾਤਮਾ ਕੋਈ ਛੋਟਾ ਥੋੜੀ ਹੋ ਚੱਲਿਆ ਏ। ਫਿਰ ਅਸੀਂ ਉਹਦੇ ਗੁਣਾਂ ਨੂੰ ਕਿਉਂ ਗਾਉਣਾ ਏ? ਆਪਣੇ ਔਗੁਣਾਂ ਨੂੰ ਮੇਟਣ ਦੇ ਲਈ, ਆਪਣੀਆਂ ਕਮੀਆਂ ਨੂੰ ਖਤਮ ਕਰਨ ਦੇ ਲਈ। ਕਿਉਂਕਿ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ, ਉਹਦੀ ਸਿਫਤ ਸਲਾਹ ਨੂੰ, ਉਹਦੀਆਂ ਵਡਿਆਈਆਂ, ਉਹਦੀਆਂ ਮਿਹਰਾਮਤਾਂ, ਉਹਦੀਆਂ ਬਖਸ਼ਾਂ ਨੂੰ ਬੰਦਾ ਜਿੰਨੇ ਸਾਡੇ ਸਰੀਰ ਦੇ ਰੋਮ ਆ ਇੰਨੇ ਜਨਮ ਲੈ ਕੇ ਵੀ ਗਾਉਣ ਦਾ ਯਤਨ ਕਰੇ ਨਾ ਤੇ ਨਹੀਂ ਗਾ ਸਕਦਾ। ਫਿਰ ਉਹਦੇ ਗੁਣਾਂ ਦਾ ਗਾਇਨ ਕਿਉਂ ਕਰਨਾ ਹੈ? ਆਪਣੇ ਅੰਦਰ ਦੇ ਅਧੂਰੇਪਨ ਨੂੰ ਪੂਰੇ ਨੂੰ ਗਾ ਕਰਕੇ ਪੂਰਾ ਕਰਨ ਦੇ ਲਈ। ਤੁਹਾਰਾ ਦਾਤ ਮੰਗਦੇ ਨੇ ਗੁਣ ਗਾਵਾਂ ਦਿਨ ਰਹਿਣ। ਮਹਾਰਾਜ, ਦਿਨ ਰਾਤ ਮੈਂ ਤੇਰੇ ਗੁਣ, ਤੇਰੀ ਕੀਰਤੀ, ਤੇਰੇ ਕੀਰਤਨ ਨੂੰ ਗਾਉਂਦਾ ਰਵਾਂ। ਇਹਤੇ ਕੰਮ ਲਾਏ, ਮੈਨੂੰ ਕਿਰਪਾ ਕਰਕੇ ਇਸ ਸ੍ਰੇਸ਼ਟ ਕਰਮ ਵਿੱਚ ਲਾ ਦੇਵੋ।
ਸੰਤ ਜਨਾ ਕੈ ਸੰਗ ਹੁਮੈ ਰੋਗ ਜਾਏ।
ਤੇਰੇ ਜਿਹੜੇ ਪਿਆਰੇ ਹਨ ਸੰਤ ਜਨ ਹਨ, ਸੱਸੇ ਤੋਂ ਭਾਵ ਵਿਦਵਾਨਾਂ ਨੇ ਕੀਤਾ ਜਿਸ ਦੇ ਪਾਸ ਸਿਮਰ ਨੇ, ਸੱਸੇ ਤੋਂ ਭਾਵ ਜਿਸ ਦੇ ਪਾਸ ਸੇਵਾ ਏ, ਔਰ ਸੇਵਾ ਤੇ ਸਿਮਰਨ ਕਰਕੇ ਟਿੱਪੀ ਜਿਹੜੀ ਨੰਨੇ ਦਾ ਪ੍ਰਤੀਕ ਏ, ਇਹ ਦੋਵੇਂ ਕਰਮ ਉਹ ਨਿਸ਼ਕਾਮਤਾ ਦੇ ਨਾਲ ਕਰਦਾ ਹੈ। ਕਿਉਂਕਿ ਜਿਹੜੇ ਕਰਮ ਕੀਤੇ ਜਾਂਦੇ ਨਾ ਜੀ, ਦੋ ਤਰ੍ਹਾਂ ਦੇ ਕਰਮ, ਜਿਵੇਂ ਸਾ ਕਰਮ, ਸਾ ਕਾਮ ਕਰਮ ਤੇ ਨਿਸ਼ਕਾਮ ਕਰਮ। ਸਾ ਤੋਂ ਭਾਵ ਜਿਹੜੇ ਕਾਮਨਾ ਸਹਿਤ ਕਿਸੇ ਇੱਛਾ ਨੂੰ ਰਾਹ ਕਰਕੇ ਕੀਤੇ ਜਾਂਦੇ ਨੇ, ਤੇ ਨਿਸ਼ਕਾਮ ਤੋਂ ਭਾਵ ਹੁੰਦਾ ਏ ਜਿਸ ਦੇ ਵਿੱਚ ਕੋਈ ਵੀ ਕਾਮਨਾ ਨਾ ਹੋਵੇ। ਕਈ ਵਾਰੀ ਇੱਦਾਂ ਵੀ ਹੁੰਦਾ ਏ, ਬੰਦਾ ਪਹਿਲੋਂ ਕਿਸੇ ਇੱਛਾ ਕਰਕੇ ਪਰਮਾਤਮਾ ਦੇ ਨਾਲ ਜੁੜਦਾ ਏ, ਤੇ ਜੁੜਦਾ ਜੁੜਦਾ ਐਸਾ ਜੁੜ ਜਾਂਦਾ ਹੈ ਉਹਦੀਆਂ ਸਾਰੀਆਂ ਕਾਮਨਾ ਹੀ ਮੁੱਕ ਜਾਂਦੀਆਂ ਹਨ। ਜਿਵੇਂ ਸਾਧ ਸੰਗਤ, ਬਾਬਾ ਫਰੀਦ ਜੀ ਦੀ ਮਾਤਾ ਬਾਬਾ ਫਰੀਦ ਜੀ ਨੂੰ ਨਾਮ ਦੇ ਨਾਲ ਜੋੜਨ ਦੇ ਲਈ ਇਹ ਕਰਦੀ ਏ, ਮਛੱਲੇ ਥੱਲੇ ਸ਼ੱਕਰ ਰੱਖ ਦਿੰਦੀ ਏ, ਤੇ ਜਿੱਦਣ ਭੁੱਲ ਗਈ ਉਦਣ ਮਹਾਰਾਜ ਨੇ ਬੌੜੀ ਕੀਤੀ ਜੀ, ਤੇ ਆ ਕੇ ਖਿਮਾ ਮੰਗਦੀ, ਪੁੱਤਰਾ ਅੱਜ ਮੈਂ ਉਹ ਸ਼ੱਕਰ ਨਹੀਂ ਰੱਖ ਸਕੀ, ਵਾਹਿਗੁਰੂ ਅੱਜ ਤੈਨੂੰ ਸ਼ੱਕਰ ਨਹੀਂ ਮਿਲੀ ਹੋਵੇਗੀ। ਤੇ ਸਾਧ ਸੰਗਤ ਉਹ ਕਹਿੰਦੇ ਨੇ ਵੀ ਅੱਜ ਜਿਹੜੀ ਸ਼ੱਕਰ ਮਿਲੀ ਨਾ, ਉਦਾਂ ਦਾ ਰਸ ਪਹਿਲਾਂ ਕਦੀ ਸ਼ੱਕਰ ਵਿੱਚੋਂ ਆਇਆ ਹੀ ਨਹੀਂ ਸੀ। ਤੇ ਜਿੱਦਣ ਸਾਧ ਸੰਗਤ ਉਹ ਜੁੜ ਗਏ, ਜਿੱਦਣ ਸਾਧ ਸੰਗਤ ਭਾਵੇਂ ਇੱਛਾ ਕਰਕੇ ਜੁੜੇ ਤੇ ਜੁੜ ਗਏ, ਉਹਨਾਂ ਨੇ ਕੀ ਆਖਿਆ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਟੀਆਂ ਰੱਬ ਨਾ ਪੁੱਜਣ ਦੁੱਧ। ਜੇ ਕੋਈ ਕਾਮਨਾ ਕਰਕੇ ਵੀ ਜੁੜਦਾ ਏ ਤੇ ਭਾਈ ਭਲਾਈਏ, ਕਿਉਂਕਿ ਜੁੜਦਾ ਜੁੜਦਾ ਜੁੜ ਜਾਵੇਗਾ। ਜਿਹੜੇ ਜੁੜੇ ਨੇ ਉਹਨਾਂ ਦੀ ਸੰਗਤ ਵਿੱਚੋਂ ਜੁੜ ਜਾਈਦਾ ਤੇ ਟੁੱਟੇ ਤੋੜ ਦਿੰਦੇ ਨੇ। ਤਾਂ ਹੀ ਆਖਿਆ ਨਾ ਭਗਤ ਜੀ ਨੇ, ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਵੀ ਸਾਕਤ ਤੁਰਿਆ ਆਉਂਦਾ ਹੈ ਤੇ ਦੂਰੋਂ ਵੇਖ ਕੇ ਭੱਜ ਜਾਈ, ਕਿਉਂਕਿ ਬਾਸਨ ਕਰ ਉਪਰਸੀਏ ਤੋ ਕਛ ਲਾਗੇ ਦਾਗ। ਇਸ ਪ੍ਰਕਾਰ ਜਿਹੜੇ ਸੰਤ ਜਨ ਹਨ ਉਹਨਾਂ ਪਾਸ ਸੇਵਾ ਹੈ ਜੀ, ਉਹਨਾਂ ਪਾਸ ਸਿਮਰਤਾ ਸਿਮਰਨ ਹੈ, ਔਰ ਸੇਵਾ ਤੇ ਸਿਮਰਨ ਕਰਕੇ ਟਿੱਪੀ ਜਿਹੜੀ ਹੈ ਉਹ ਨੰਨੇ ਦਾ ਪ੍ਰਤੀਕ, ਉਹ ਨਿਸ਼ਕਾਮ ਰਹਿੰਦੇ ਹਨ, ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਸਿਮਰਨ ਕਰਦੇ ਹਨ। ਦੂਜਾ, ਸੇਵਾ ਤੇ ਸਿਮਰਨ ਕਰਕੇ ਨੰਨੇ ਤੋਂ ਉਹਨਾਂ ਦੇ ਵਿੱਚ ਅੱਤ ਦੀ ਨਿਮਰਤਾ ਹੈ, ਤੇ ਤੱਦੇ ਤੋਂ ਸਾਧ ਸੰਗਤ ਉਹ ਤਿਆਗੀ ਬਣ ਕੇ ਰਹਿੰਦੇ ਹਨ। ਜੈਸੇ ਜਲ ਮੈਂ ਖਮਲ ਨਿਰਾਲ ਮੁਰਗਾਈ ਨੈਸਾਣੇ, ਇਸ ਪ੍ਰਕਾਰ ਉਹ ਆਪਣੀ ਸੁਰਤੀ ਵਿੱਚ ਸ਼ਬਦ ਦਾ ਪ੍ਰਕਾਸ਼ ਰਹਿੰਦੇ, ਘਰ ਪਰਿਵਾਰ ਰਹਿੰਦੇ, ਸੰਸਾਰ ਦੇ ਵਿੱਚ ਹਨ, ਪਰਉਪਕਾਰ ਵੀ ਕਰਦੇ ਹਨ, ਪਰ ਆਪਾਂ ਨਹੀਂ ਜਿਤਾਉਂਦੇ। ਕਹਿੰਦੇ ਨੇ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਓ ਨਾ ਜਾਣੇ ਮੇਰਾ। ਇਸ ਪ੍ਰਕਾਰ ਸੇਵਾ ਵਾਲੇ, ਸਿਮਰਨ ਵਾਲੇ, ਨਿਮਰਤਾ ਵਾਲੇ, ਨਿਸ਼ਕਾਮਤਾ ਵਾਲੇ, ਤਿਆਗ ਵਾਲੇ ਸੰਤ ਜਨਾ, ਮਹਾਰਾਜ ਕਿਰਪਾ ਕਰਕੇ ਮੈਨੂੰ ਉਹਨਾਂ ਦੀ ਸੰਗਤ ਬਖਸ਼। ਕਿਉਂਕਿ ਪੰਚਮ ਗੁਰਦੇਵ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਫਰਮਾਉਂਦੇ ਨੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਕਹਿੰਦੇ ਜਦੋਂ ਸਾਧੂ ਦੀ ਸੰਗਤ ਕੀਤੀ ਤੇ ਮੈਨੂੰ ਜੋ ਮੇਰੇ ਅੰਦਰ ਨਾਮ ਦਾ ਖਜ਼ਾਨਾ ਪਰਮਾਤਮਾ ਜੀ ਦੇ ਬਾਰੇ ਮੈਨੂੰ ਮੇਰੇ ਹਉਮੈ ਦੇ ਦੁੰਦ ਕਰਕੇ ਭਰਮ ਦੇ ਪੜਦੇ ਬਾਰੇ ਕਰਕੇ ਸੋਝੀ ਨਹੀਂ ਸੀ, ਉਹਦੀ ਸੋਝੀ ਆ ਗਈ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਸਗਲ ਸਮਿਗਰੀ ਏਕ ਸਕਟ ਮਾਹੇ, ਅਣਕ ਰੰਗ ਨਾਨਾ ਦ੍ਰਿਸ਼ਟਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਨ ਸਮਾਦ ਅਣਹ ਤਹ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਤਾਂ ਕਰਕੇ ਮਹਾਰਾਜ ਸਾਹਿਬ ਜੁੜਿਆਂ ਦੀ ਸੰਗਤ ਮੰਗਦੇ ਨੇ। ਆਪਾਂ ਰੋਜ਼ਾਨਾ ਅਰਦਾਸ ਕਰਦੇ ਹਾਂ ਨਾ ਜੀ, ਤੇ ਅਰਦਾਸ ਵਿੱਚ ਇਹੀ ਤੇ ਮੰਗਦੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਮਹਾਰਾਜ ਉਹਨਾਂ ਪਿਆਰਿਆਂ ਦੇ ਨਾਲ ਮੇਲ ਮਿਲੋ ਜਿਨ੍ਹਾਂ ਨਾਲ ਮਿਲ ਕੇ, ਜਿਨ੍ਹਾਂ ਦੀ ਸੰਗਤ ਵਿੱਚੋਂ ਸਾਡੇ ਅੰਦਰੋਂ ਨਾਮ ਅੰਤਰ ਆਤਮੇ ਵਿੱਚੋਂ ਨਾਮ ਦੀ ਰੌਂ ਚੱਲ ਪਵੇ। ਸੰਤ ਜਨਾ ਕੈ ਸੰਗ ਹਉਮੈ ਰੋਗ ਜਾਵੇ, ਕਿਉਂਕਿ ਸਾਧ ਸੰਗਤ ਹਉਮੈ ਦਾ ਰੋਗ ਨਾਮ ਅੰਦਰ ਨਹੀਂ ਆਉਣ ਦਿੰਦਾ। ਜਦੋਂ ਕਿਰਪਾ ਵਾਲਿਆਂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪੀਏ ਫਿਰ ਹਉਮੈ ਦਾ ਦੀਰਘ ਰੋਗ ਅੰਦਰੋਂ ਖਤਮ ਹੋ ਜਾਂਦਾ ਹੈ। ਤੋ ਬੇਨਤੀ ਕਰਕੇ ਮੰਗਦੇ ਨੇ ਸੰਤ ਜਨਾ ਕੈ ਸੰਗ ਹਉਮੈ ਰੋਗ ਜਾਏ, ਹਉਮੈ ਦਾ ਰੋਗ ਨਾਸ਼ ਹੋ ਜਾਵੇ।
ਸਰਬ ਨਿਰੰਤਰ ਖਸਮ ਏਕੋ ਰਵ ਰਹਿਆ,
ਸਰਬ ਤੋਂ ਭਾਵ ਹੁੰਦਾ ਹੈ ਸਾਰਿਆਂ ਦੇ ਵਿੱਚ, ਨਿਰੰਤਰ ਤੋਂ ਭਾਵ ਨਿਰ ਅੰਤਰ, ਜਾਣੀ ਕਿ ਜਿਹਦੇ ਵਿੱਚ ਰਤਾ ਜਿੰਨੀ ਵੀ ਸਪੇਸ ਨਹੀਂ ਹੈ। ਵੇਖੋ ਹੁਣ ਸਾਧ ਸੰਗਤ ਆ ਦੁਨਿਆਵੀ ਬਿਜਲੀ ਦੇ ਨਾਲ ਟਿਊਬਾਂ ਪੱਖੇ ਇਹ ਲਾਈਟ ਚੱਲ ਰਹੀ ਹੈ ਨਾ, ਬਿਜਲੀ ਚਲੇ ਜਾਵੇ ਤੇ ਬੰਦ ਹੋ ਜਾਵੇਗੀ, ਜਿੰਨੇ ਪਰਮਾਤਮਾ ਨੇ ਜੀਵ ਨੂੰ ਸਵਾਸ ਦਿੱਤੇ, ਜਿੰਨਾ ਚਿਰ ਸਵਾਸਾਂ ਦੀ ਪੂੰਜੀ ਹੈ ਪਰਮਾਤਮਾ ਨਿਰੰਤਰ ਸਾਡੇ ਵਿੱਚ ਸਮਾਇਆ ਹੋਇਆ ਹੈ ਤਾਣੇ ਪੇਟੇ ਦੇ ਵਾਂਗ। ਔਰ ਸਾਧ ਸੰਗਤ ਜਿੱਦਣ ਉਹ ਆਪਣੀ ਜੋਤ ਖਿੱਚ ਲੈਂਦਾ ਹੈ, ਇਹ ਪੰਜਾਂ ਤੱਤਾਂ ਦਾ ਪੁਤਲਾ ਮਿੱਟੀ ਹੋ ਜਾਂਦਾ, ਰਾਖ ਦੀ ਢੇਰੀ ਹੋ ਜਾਂਦਾ। ਹੁਣ ਸਾਧ ਸੰਗਤ ਇੱਕ ਉਹ ਅਕਾਲ ਪੁਰਖ ਕਰਤਾ ਹੈ, ਉਹਦੀ ਕ੍ਰਿਤ ਅਸੀਂ ਜੀਵਾਂ, ਇੱਕ ਦੁਨਿਆਵੀ ਕਰਤਾ ਹੈ। ਉਦਾਹਰਣ ਦੇ ਲਈ ਸਾਧ ਸੰਗਤ ਇੱਕ ਕਾਰੀਗਰ ਫਰਨੀਚਰ ਬਣਾਉਂਦਾ ਹੈ, ਉਹਨੇ ਬੜਾ ਸੁੰਦਰ ਫਰਨੀਚਰ ਮਨ ਲਾ ਕੇ ਬਣਾਇਆ, ਬੜੀ ਰੀਝ ਨਾਲ ਬਣਾਇਆ, ਔਰ ਫਿਰ ਉਹਨੇ ਉਹ ਫਰਨੀਚਰ ਨੂੰ ਆਪਣੇ ਸ਼ੋਅਰੂਮ ਦੇ ਵਿੱਚ ਟਿਕਾ ਦਿੱਤਾ। ਗ੍ਰਾਹਕ ਆਏ, ਗ੍ਰਾਹਕ ਆ ਕਰਕੇ ਉਹਨਾਂ ਦਾ ਮਨ ਉਸ ਫਰਨੀਚਰ 'ਤੇ ਆ ਗਿਆ, ਉਹਨਾਂ ਕੀਮਤ ਪੁੱਛੀ ਔਰ ਉਹਦੇ ਕਰਤੇ ਨੇ ਉਸ ਫਰਨੀਚਰ ਦੀ ਕੀਮਤ ਦੱਸੀ, ਗ੍ਰਾਹਕ ਨੂੰ ਚੰਗਾ ਲੱਗਾ, ਉਹਨਾਂ ਕੀਮਤ ਪੇ ਕੀਤੀ ਅਤੇ ਉਹ ਫਰਨੀਚਰ ਆਪਣੇ ਘਰ ਵਿੱਚ ਲੈ ਗਏ। ਹੁਣ ਵੇਖੋ ਕਰਤਾ ਕਿਤੇ, ਉਹਦੀ ਕ੍ਰਿਤ ਫਰਨੀਚਰ ਕਿਤੇ, ਜਾਂ ਕਾਰੀਗਰ ਕਿਤੇ, ਫਰਨੀਚਰ ਕਿਤੇ, ਅਤੇ ਇਹ ਵੀ ਹੋ ਸਕਦਾ ਹੈ ਵੀ ਆਪਣੀ ਜ਼ਿੰਦਗੀ ਵਿੱਚ ਉਹ ਆਪਣੇ ਬਣਾਏ ਹੋਏ ਫਰਨੀਚਰ ਦੇ ਨਾਲ, ਕ੍ਰਿਤ ਦੇ ਨਾਲ ਆਹਮੋ ਸਾਹਮਣੇ ਨਾ ਹੋ ਸਕੇ। ਪਰ ਉਹ ਅਕਾਲਪੁਰ ਕਰਤੇ ਵਿੱਚ ਅਤੇ ਦੁਨਿਆਵੀ ਕਰਤੇ ਵਿੱਚ ਕੀ ਫਰਕ ਹੈ ਜੀ? ਵੀ ਉਹ ਅਕਾਲ ਪੁਰਖ ਪਰਮਾਤਮਾ ਨੇ ਜੋ ਸਾਜਿਆ ਏ ਉਹਦੇ ਵਿੱਚ ਇੱਕ ਰਸ ਸਰਬ ਨਿਰੰਤਰ ਵਿਆਪਕ ਏ, ਉਹ ਸਦਾ ਵਾਸਤੇ ਉਹਦੇ ਵਿੱਚ ਸਮਾਇਆ ਹੋਇਆ ਹੈ। ਤਾਂ ਮਹਾਰਾਜ ਕਹਿੰਦੇ ਨੇ ਸਰਬ ਨਿਰੰਤਰ ਖਸਮ, ਸਰਬ ਸਾਰਿਆਂ ਵਿੱਚ ਨਿਰੰਤਰ ਤੋਂ ਭਾਵ ਬਿਨਾਂ ਸਪੇਸ ਤੋਂ ਇੱਕ ਰਸ, ਉਹ ਖਸਮ ਅਕਾਲ ਪੁਰਖ ਪਰਮਾਤਮਾ ਜੋ ਸਾਰਿਆਂ ਦਾ ਕਰਤਾ, ਇੱਕ ਰਵ, ਰਵ ਤੋਂ ਭਾਵ ਹੁੰਦਾ ਵਿਆਪਕ, ਉਹ ਸਾਰਿਆਂ ਵਿੱਚ ਵਿਆਪਕ ਹੋ ਰਿਹਾ ਹੈ।
ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ।
ਗੁਰੂ ਦੀ ਕਿਰਪਾ ਦੇ ਨਾਲ ਤਿੰਨ ਚੀਜ਼ਾਂ ਜੀ, ਪਹਿਲਾ ਸੱਚ, ਕਿਹੜਾ ਸੱਚ? ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਦੂਜਾ ਮਹਾਰਾਜ ਨੇ ਸ਼ਬਦ ਵਰਤਿਆ ਸੱਚੋ, ਸੱਚੋ ਤੋਂ ਭਾਵ ਉਹ ਸੱਚੇ ਸ਼ਬਦ ਦੇ ਰਾਹੀਂ, ਅਤੇ ਤੀਜਾ ਮਹਾਰਾਜ ਨੇ ਕਿਹਾ ਸੱਚ ਲਹਿਆ, ਉਸ ਸੱਚੇ ਨੂੰ ਲਹਿਆ ਤੋਂ ਭਾਵ ਪ੍ਰਾਪਤ ਕਰ ਲਿਆ ਜਾਂ ਪਾ ਲਿਆ ਜੀ। ਪਰ ਇਹ ਹੋਇਆ ਕਿਵੇਂ? ਗੁਰੂ ਦੀ ਕਿਰਪਾ ਦੇ ਨਾਲ, ਜਦੋਂ ਨੇ ਗੁਰੂ ਨੇ ਕਿਰਪਾ ਕਰਕੇ ਸੋਝੀ ਦਿੱਤੀ, ਕਿਉਂਕਿ ਸਾਡੇ ਮਨ ਨੂੰ ਜਨਮਾਂ ਜਨਮਾਤਰਾਂ ਦੀ ਮਾਇਆ ਦੀ ਪਾਹ ਲੱਗੀ ਹੋਈ ਜੀ, ਜਾਂ ਇੱਦਾਂ ਕਹਿ ਲਈਏ ਵੀ ਮਾਇਆ ਨੇ ਸਾਨੂੰ ਵਿਕਾਰੀ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਾਇਆ ਹੋਇਆ ਹੈ, ਔਰ ਉਸ ਤਾਲੇ ਦੀ ਚਾਬੀ ਕਿਹਦੇ ਕੋਲ? ਕੇਵਲ ਅਤੇ ਕੇਵਲ ਪੂਰੇ ਗੁਰੂ ਕੋਲ ਹੈ। ਗੁਰੂ ਸਾਡੇ ਅੰਦਰ ਦੇ ਦੁੰਦ ਅਗਿਆਨ ਨੂੰ ਸਾਧ ਸੰਗਤ ਕਿਰਪਾ ਦ੍ਰਿਸ਼ਟੀ ਪਾ ਕਰਕੇ ਨਾਸ਼ ਕਰ ਦਿੰਦਾ, ਫਿਰ ਸੋਝੀ ਆਉਂਦੀ ਹੈ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਸਾਧ ਸੰਗਤ ਬੰਦਾ ਸੱਚੇ ਨੂੰ ਜਪਦਾ ਹੈ, ਔਰ ਸ਼ਬਦ ਦੇ ਰਾਹੀਂ, ਨਾਮ ਰਾਹੀਂ ਜਪ ਜਪ ਕੇ ਉਹਨੂੰ ਪਾ ਲੈਂਦਾ ਹੈ, ਕਿਉਂਕਿ ਗੁਰ ਕੁੰਜੀ ਬਾਹੂ ਨਿਵਲ, ਮਨ ਕੋਠਾ ਤਨ ਛਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਇਸ ਪ੍ਰਕਾਰ ਜਦੋਂ ਗੁਰੂ ਨੇ ਕਿਰਪਾ ਕੀਤੀ, ਗੁਰਪ੍ਰਸਾਦੀ ਸੱਚ, ਸੱਚ ਤੋਂ ਭਾਵ ਪਰਮਾਤਮਾ, ਸੱਚੋ ਤੋਂ ਭਾਵ ਸੱਚੇ ਸ਼ਬਦ ਦੇ ਰਾਹੀਂ ਸੱਚ ਲਹਿਆ, ਉਹ ਸੱਚੇ ਨੂੰ ਪ੍ਰਾਪਤ ਕਰ ਲਿਆ। ਅਤੇ ਕਮਾਲ ਦੀ ਗੱਲ ਮਹਾਰਾਜ ਕਹਿੰਦੇ, ਜਿਹੜਾ ਸੱਚੇ ਸ਼ਬਦ ਦੇ ਰਾਹੀਂ ਸੱਚੇ ਨੂੰ ਪਾ ਲੈਂਦਾ ਹੈ ਨਾ, ਉਹਦੀ ਹੋਂਦ ਵੀ ਸੱਚੇ ਵਰਗੀ ਹੋ ਜਾਂਦੀ। ਚਰਨ ਸੱਤ, ਸੱਤ ਪਰਸਨ ਹਾਰ, ਪੂਜਾ ਸੱਤ, ਸੱਤ ਸੇਵਦਾਰ, ਦਰਸ਼ਨ ਸੱਤ, ਸੱਤ ਪੇਖਣ ਹਾਰ, ਨਾਮ ਸੱਤ, ਸੱਤ ਧਿਆਵਣ ਹਾਰ, ਆਪ ਸੱਤ, ਸੱਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸੱਤ, ਸੱਤ ਪ੍ਰਭ ਭਗਤਾ, ਸੁਰਤ ਸੱਤ, ਸੱਤ ਜਾਂ ਸੁਨਤਾ, ਬੁੱਝਣ ਹਾਰ ਕੋ ਸੱਤ ਸਭ ਹੋਏ, ਨਾਨਕ ਸੱਤ ਸੱਤ ਪ੍ਰਭ ਸੋਏ। ਜਿਹੜਾ ਬੁੱਝ ਲੈਂਦਾ, ਜਾਣ ਲੈਂਦਾ ਹੈ ਨਾ, ਉਹਨੂੰ ਸਾਰਾ ਸੰਸਾਰ ਸੱਚੇ ਦੀ ਕੋਠੜੀ, ਸੱਚੇ ਦਾ ਪਰਿਵਾਰ ਨਜ਼ਰ ਆਉਂਦਾ ਹੈ। ਜਦੋਂ ਗੁਰੂ ਨੇ ਕਿਰਪਾ ਕੀਤੀ, ਸੱਚੇ ਨੂੰ ਸੱਚੇ ਦੇ ਸ਼ਬਦ ਰਾਹੀਂ ਜਪਿਆ, ਔਰ ਸ਼ਬਦ ਦੇ ਰਾਹੀਂ ਸੱਚੇ ਨੂੰ ਜਪ ਜਪ ਕੇ ਪਾਲਿਆ, ਜਾਂ ਇੱਦਾਂ ਕਹਿ ਲਈਏ ਸਾਡੇ ਹਿਰਦੇ ਰੂਪੀ ਘਰ ਵਿੱਚ ਆਣ ਵਸਿਆ।
ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ,
ਹੇ ਦਇਆ ਦੇ ਕਰ ਮੇਰੇ ਤੇ ਕਿਰਪਾ ਮਿਹਰਾਮਤ ਕਰੋ, ਮੈਨੂੰ ਕਿਰਪਾ ਕਰਕੇ ਆਪਣੀ ਸਿਫਤ ਤੋਂ ਸਲਾਹ ਬਖਸ਼ਿਸ਼ ਕਰੋ।
ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ,
ਮੇਰੀ ਪ੍ਰੀਤੀ ਜਾਂ ਰੱਬ ਦੇ ਪਿਆਰਿਆਂ ਦੀ ਪ੍ਰੀਤੀ ਇਹ ਹੁੰਦੀ ਏ ਵੀ ਉਹ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗ ਲੈਂਦੇ ਜਾਂ ਪਰਮਾਤਮਾ ਦੇ ਦੀਦਾਰ ਮੰਗਦੇ, ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬਿਉਂਦ ਵਿਹੂਣਾ ਚਾਤਰ ਕਿਉਂ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉੱਠਦਾ ਵੈ, ਭਵਰ ਲੋਭੀ ਕੁਸੁਮ ਬਾਸਕਾ, ਮਿਲ ਆਪ ਬੰਧਾਵੇ ਤਿਉਂ ਸੰਤ ਜਣਾ ਹਰ ਪ੍ਰੀਤ ਹੈ ਕਿਹੜੀ ਜੀ ਦੇਖ ਦਰਸ ਅਗਾਵੇ। ਪਰਮਾਤਮਾ ਦੇ ਦਰਸ਼ਨ ਵੇਖ ਕੇ ਉਹ ਤ੍ਰਿਪਤ ਹੁੰਦੇ ਨੇ। ਇੱਥੇ ਮਹਾਰਾਜ ਦਾਤ ਮੰਗਦੇ ਨੇ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਤੇਰੇ ਪਿਆਰਿਆਂ ਦੀ ਪ੍ਰੀਤੀ ਇਹ ਹੈ ਤੇਰੇ ਦਰਸ਼ਨ ਦੇਖ ਕੇ ਉਹ ਤ੍ਰਿਪਤ ਨਿਹਾਲ ਆਨੰਦਿਤ ਹੁੰਦੇ ਨੇ।
ਮਹੱਲਾ ਪੰਜਵਾਂ ਏਕੋ ਜਪੀਐ ਮਨ ਮਾਹੇ ਇਕਸ ਕੀ ਸਰਨਾਏ।
ਪੰਚਮ ਗੁਰਦੇਵ ਬਖਸ਼ਿਸ਼ ਕਰਦੇ ਨੇ ਭਾਈ ਇੱਕੇ ਨੂੰ ਮਨ ਦੇ ਵਿੱਚ ਜਪਿਆ ਕਰੋ, ਇੱਕ ਅਕਾਲ ਪੁਰਖ ਪਰਮਾਤਮਾ ਸੱਚੇ ਗੁਰੂ ਦੀ ਸ਼ਰਨ ਪੈ ਕਰਕੇ।
ਇਕਸ ਸਿਉ ਕਰ ਪਿਰਹੜੀ ਦੂਜੀ ਨਾਹੀ ਜਾਏ।
ਕਹਿੰਦੇ ਇੱਕੇ ਨਾਲ ਭਾਈ ਪਿਰਹੜੀ ਦੋਸਤੀ ਪ੍ਰੀਤੀ ਕਰ, ਦੂਜੀ ਨਾਹੀ ਜਾਏ, ਦੂਜੀ ਹੋਰ ਕੋਈ ਜਗ੍ਹਾ ਨਹੀਂ ਏ ਉਸ ਪਰਮਾਤਮਾ ਨੂੰ ਪਾਉਣ ਦੀ।
ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ।
ਇੱਕ ਅਕਾਲ ਪੁਰਖ ਪਰਮਾਤਮਾ ਰੂਪ ਦਾਤੇ ਨੂੰ ਮੰਗੀਏ ਲੁਚੀਏ ਭਾਈ ਫਿਰ ਬਾਕੀ ਸਾਰਾ ਕੁਝ ਸਾਡੇ ਪੱਲੇ ਵਿੱਚ ਆ ਜਾਂਦਾ ਹੈ, ਕਿਉਂਕਿ ਜਿੱਥੇ ਰੁੱਖ ਆ ਗਿਆ ਉੱਥੇ ਛਾਂ ਫਲ ਫੁੱਲ ਆਦਿਕ ਸਾਰਾ ਕੁਝ ਆ ਜਾਵੇਗਾ।
ਮਨ ਤਨ ਸਾਸ ਗਿਰਾਸ ਪ੍ਰਭ ਇੱਕੋ ਇੱਕ ਧਿਆਏ।
ਮਨ ਕਰਕੇ ਤਨ ਕਰਕੇ ਸਵਾਸ ਕਰਕੇ ਭਾਈ ਉਹ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਣਾ ਕਰ।
ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ।
ਉਹ ਅਕਾਲ ਪੁਰਖ ਪਰਮਾਤਮਾ ਦਾ ਜੋ ਅੰਮ੍ਰਿਤ ਰੂਪੀ ਨਾਮ ਹੈ ਨਾ ਜੀ, ਉਹ ਸੱਚਾ ਖਜ਼ਾਨਾ ਹੈ, ਔਰ ਜਿਹੜੇ ਗੁਰਮੁਖ ਹਨ ਸਭ ਤੋਂ ਭਾਗ ਵੱਡੇ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪਰਦਿਆਂ ਗੁਰੂ ਸਾਹਿਬ ਦੀ ਚਰਨ ਸ਼ਰਨ ਵਿੱਚ ਪੈ ਕਰਕੇ ਗੁਰੂ ਦੀ ਮਾਤ ਗ੍ਰਹਿਣ ਕਰਕੇ ਪਾਉਂਦੇ ਹਨ।
ਵੱਡ ਭਾਗੀ ਤੇ ਸੰਤ ਜਨ ਜਿਨ ਮਨ ਬੁੱਠਾ ਆਏ।
ਉਹ ਰੱਬ ਦੇ ਪਿਆਰੇ ਸੰਤ ਜਨ ਵੱਡੇ ਭਾਗਾਂ ਵਾਲੇ ਹਨ। ਵੱਡੇ ਭਾਗਾਂ ਵਾਲੇ ਕਿਉਂ? ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਵੁੱਠਾ ਤੋਂ ਭਾਵ ਆਣ ਵਸਿਆ ਹੈ।
ਜਲ ਥਲ ਮਹੀਅਲ ਰਵ ਰਹਿਆ ਦੂਜਾ ਕੋਈ ਨਾ ਹੈ।
ਉਹ ਅਕਾਲ ਪੁਰਖ ਪਰਮਾਤਮਾ ਜਲ ਦੇ ਵਿੱਚ ਥਲ ਤੋਂ ਭਾਵ ਖੁਸ਼ਕ ਥਾਵਾਂ ਤੇ, ਮਹੀ ਕਹੀਏ ਧਰਤੀ ਨੂੰ ਤੇ ਅਲ ਕਹੀਏ ਆਕਾਸ਼ ਨੂੰ, ਰੱਬ ਤੋਂ ਭਾਵ ਉਹ ਵਿਆਪਕ ਹੋ ਰਿਹਾ ਹੈ। ਦੂਜਾ ਕੋਈ ਨਾ ਹੈ, ਦੂਜੀ ਹੋਰ ਕੋਈ ਵੀ ਜਗ੍ਹਾ ਨਹੀਂ ਜਿੱਥੇ ਉਹ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਨਹੀਂ ਜਾਂ ਉਹਦੇ ਵਰਗਾ ਕੋਈ ਦੂਜਾ ਨਹੀਂ। ਜੈਸਾ ਤੂੰ ਤੈਸਾ ਤੁਹੀਂ ਕਿਆ ਉਪਮਾ ਦੀਜੈ।
ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ।
ਕਹਿੰਦੇ ਇਹ ਮੇਰੇ ਮਾਲਕ ਖਸਮ ਦੀ ਰਜ਼ਾ ਆ ਗਿਆ ਹੈ ਭਾਈ, ਤੂੰ ਨਾਮ ਧਿਆ, ਮਨ ਕਰਕੇ ਹਿਰਦੇ ਕਰਕੇ ਨਾਮ ਧਿਆ, ਔਰ ਰਸਨਾ ਕਰਕੇ ਨਾਮ ਦਾ ਉਚਾਰਨ ਕਰਿਆ ਕਰ, ਉਚਰਿਆ ਕਰ, ਜਪਿਆ ਕਰ।
ਪੌੜੀ ਜਿਸਨੋ ਤੂੰ ਰਖਵਾਲਾ ਮਾਰੇ ਤਿਸ ਕੌਣ।
ਪੌੜੀ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ ਮਹਾਰਾਜ ਸਾਹਿਬ, ਜਿਨ੍ਹਾਂ ਦੀ ਤੂੰ ਆਪ ਰੱਖਿਆ ਕਰਦੇ ਹੈ ਉਹਨਾਂ ਨੂੰ ਕੌਣ ਮਾਰ ਸਕਦਾ ਹੈ। ਮਿਰੀ ਪੇਖੰਤ ਬਦਕ ਪ੍ਰਹਾਰੇਨ ਲੱਖ ਆਵਦੈ, ਅਹੋ ਜਸ ਰਖੇਨ ਗੋਪਾਲੈ ਨਾਨਕ ਰੋਮ ਨਾ ਛੇਦਿਅਤੇ। ਭਾਵ ਪਰਮਾਤਮਾ ਜਿਹਦੀ ਤੂੰ ਰੱਖਿਆ ਕਰਦਾ ਨਾ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਜਿਸ ਨੂੰ ਤੂੰ ਰਖਵਾਲਾ ਜਿਹਦੀ ਤੂੰ ਰੱਖਿਆ ਕਰਨ ਵਾਲਾ ਹੈ। ਮਾਰੇ ਤਿਸ ਕੌਣ, ਤਿਸ ਨੂੰ ਕੌਣ ਮਾਰ ਸਕਦਾ ਹੈ।
ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ।
ਤੇ ਮਹਾਰਾਜ ਸਾਹਿਬ ਜਿਨ੍ਹਾਂ ਦੀ ਤੂੰ ਰੱਖਿਆ ਕਰਨ ਵਾਲਾ ਹੈ ਨਾ ਉਹ ਆਪਣੇ ਨਿੱਜ ਘਰ ਨੂੰ ਜਿੱਤ ਲੈਂਦੇ ਹਨ, ਭਾਵ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ।
ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ।
ਮਹਾਰਾਜ ਸਾਹਿਬ ਜਿਨ੍ਹਾਂ ਦਾ ਤੂੰ ਪੱਖ ਕਰਦਾ ਹੈ ਨਾ ਉਹਨਾਂ ਦੇ ਮੁਖ ਲੋਕ ਪ੍ਰਲੋਕ ਵਿੱਚ ਉਜਲੇ ਹੁੰਦੇ ਹਨ।
ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ।
ਜਿਨ੍ਹਾਂ ਨੂੰ ਮਹਾਰਾਜ ਸਾਹਿਬ ਤੂੰ ਆਪਣਾ ਅੰਗ, ਆਪਣਾ ਸ਼ਬਦ, ਆਪਣਾ ਨਿਤਨੇਮ ਬਾਣੀ ਦੇਣਾ ਹੈ ਨਾ ਉਹ ਮਨ ਬਾਣੀ ਸਰੀਰ ਕਰਕੇ ਨਿਰਮਲੀ ਹੁਣ ਨਿਰਮਲਾ ਪਵਿੱਤਰ ਹੋ ਜਾਂਦੇ ਹਨ।
ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ।
ਜਿਨ੍ਹਾਂ ਸੇ ਮਹਾਰਾਜ ਸਾਹਿਬ ਆਪ ਜੀ ਦੀ ਕਿਰਪਾ ਕਟਾਖ ਮਿਹਰਾਮਤ ਹੁੰਦੀ ਹੈ ਉਹਨਾਂ ਨੂੰ ਕੋਈ ਵੀ ਲੇਖਾ ਪੁੱਛਣ ਵਾਲਾ ਨਹੀਂ, ਜਮ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦੇ।
ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀ ਹੈ।
ਜਿਨ੍ਹਾਂ ਤੇ ਤੇਰੀ ਖੁਸ਼ੀ ਮਿਹਰਾਮਤ ਹੁੰਦੀ ਹੈ ਉਹ ਨੌ ਨਿਧ, ਉਹ ਨੌ ਖਜ਼ਾਨੇ ਪੁੰਚਗੇ ਤੋਂ ਭਾਵ ਭੋਗਦੇ ਹਨ।
ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ।
ਮਹਾਰਾਜ ਸਾਹਿਬ ਜੀ ਦਾ ਤੂੰ ਪਖ ਕਰਦਾ ਜਿਹਦੇ ਵੱਲ ਆਪ ਜੀ ਖੜ ਜਾਵੋ, ਉਹਨਾਂ ਨੂੰ ਫਿਰ ਲੋਕਾਂ ਦੀ ਕੀ ਮੁਹਤਾਜੀ ਰਹਿ ਜਾਂਦੀ ਹੈ।
ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ।
ਮਹਾਰਾਜ ਸਾਹਿਬ ਜਿਨ੍ਹਾਂ ਤੇ ਆਪ ਜੀ ਮਿਹਰਾਮਤ ਕਰਦੇ ਹੋ, ਫਿਰ ਉਹਨਾਂ ਨੂੰ ਕੀ ਦਿੰਦੇ ਹੋ? ਉਹਨਾਂ ਨੂੰ ਕਿਰਪਾ ਕਰਕੇ ਮਹਾਰਾਜ ਆਪਣੀ ਬੰਦਗੀ ਦਿੰਦੇ, ਆਪਣਾ ਸਿਮਰਨ ਦਿੰਦੇ ਹਨ। ਨਾਨਕ ਸੱਚ ਧਿਆਇਨ ਸੱਚ, ਉਹ ਸੱਚੇ ਨੂੰ ਧਿਆ ਧਿਆ ਕੇ ਸੱਚੇ ਵਰਗੇ ਹੋ ਜਾਂਦੇ ਹਨ, ਕਿਉਂਕਿ ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸੀ। ਜਿਹੜਾ ਬੰਦਗੀ ਕਰਕੇ ਉਹਨੂੰ ਪਾ ਗਿਆ, ਮਹਾਰਾਜ ਕਹਿੰਦੇ ਉਹ ਵੀ ਨਾਸ਼ ਤੋਂ ਰਹਿਤ ਹੋ ਜਾਂਦਾ ਹੈ। ਜਿਸ 'ਤੇ ਆਪ ਜੀ ਦੀ ਮਿਹਰਾਮਤ ਮਿਹਰ ਹੁੰਦੀ ਹੈ, ਉਹਨੂੰ ਆਪ ਜੀ ਕਿਰਪਾ ਕਰਕੇ ਬੰਦਗੀ ਦੀ ਦਾਤ ਬਖਸ਼ਿਸ਼ ਕਰ ਦਿਓ। ਕਿਉਂਕਿ ਸਾਧ ਸੰਗਤ ਤਿੰਨ ਚੀਜ਼ਾਂ ਸੱਚੀਆਂ, ਪਰਮਾਤਮਾ ਸੱਚਾ, ਉਹਦਾ ਨਾਮ ਸੱਚਾ, ਅਤੇ ਬੰਦਗੀ ਦੇ ਰਾਹੀਂ ਜਿਨ੍ਹਾਂ ਦੇ ਅੰਤਰ ਆਤਮੇ ਵਿੱਚ ਨਾਮ ਦਾ ਪ੍ਰਕਾਸ਼ ਹੋ ਗਿਆ, ਉਹ ਵੀ ਨੇਕੀ ਕਰਕੇ, ਸੱਚ ਕਰਕੇ, ਪਰਉਪਕਾਰ ਕਰਕੇ ਸੰਸਾਰ 'ਤੇ ਸਦੀਵ ਜਿਉਂਦੇ ਰਹਿੰਦੇ ਹਨ। ਇਹ ਜੋ ਮਹਾਰਾਜ ਸਾਹਿਬ ਨੇ ਅੰਮ੍ਰਿਤ ਵੇਲੇ ਤਰੁੱਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਅਗੰਭੀ ਉਪਦੇਸ਼ ਬਖਸ਼ਿਸ਼ ਕੀਤੇ ਸਨ, ਬਖਸ਼ਿਸ਼ ਕੀਤੇ ਹੋਏ ਸ੍ਰੀ ਮੁਖਵਾਕ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਲਪ ਬੁੱਧੀ ਹੋਣ ਕਰਕੇ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਜੀ ਰੱਬ ਵਰਗੀਆਂ ਸੰਗਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹਨ, ਕਿਰਪਾ ਭਰ ਕੇ ਬਖਸ਼ ਲੈਣਾ ਜੀ। ਅਸੀਸ ਦੇਣੀ ਜੋ ਕਹਿੰਦੇ ਹਾਂ ਉਹ ਕਮਾਉਣ ਦੀ ਜਾਚ ਆ ਜਾਵੇ। ਆਓ ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ, ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।